ਇੱਕ ਸੱਜਣ ਜ਼ਿਕਰ ਕਰ ਰਹੇ ਸਨ ਕਿ ਜਿਸ ਦੇਸ਼ ਦਾ ਤਤਾਰ ਦੇਸ਼ ਦਾ ਤੁਸੀਂ ਕਥਾ ਵਿਚ ਜ਼ਿਕਰ ਕੀਤਾ ਹੈ, ਉਥੋਂ ਦਾ ਬਾਦਸ਼ਾਹ, ਉਥੋਂ ਦਾ ਕਿੰਗ ਜਦੋਂ ਆਉਂਦਾ ਹੈ ਤਾਂ ਸਰਦਾਰ ਬਲਵੰਤ ਸਿੰਘ ਜ਼ਿਕਰ ਕਰ ਰਹੇ ਸਨ ਵੀ ਉਹਦਾ ਜਹਾਜ਼ ਅਸੀਂ ਸਾਫ਼ ਸੁਫ਼ ਕਰਦੇ ਹਾਂ, ਠੀਕ ਕਰੇ ਹਾਂ, ਉਹਦੀਆਂ ਖਿਟੂਟੀਆਂ ਵੀ ਸੋਨੇ ਦੀਆਂ ਲੱਗੀਆਂ ਹੋਈਆਂ ਨੇ ਵਿਚ ਹੱਥ ਸਾਫ਼ ਕਰਨ ਲਈ, ਇਹਨਾਂ ਕੁਝ ਹੋ ਜਾਵੇ ਸਾਰਾ ਕੁਝ, ਇਸ ਤੋਂ ਵੀ ਵੱਧ ਕੁਝ ਮਨੁੱਖ ਨੂੰ ਪ੍ਰਾਪਤ ਹੋ ਜਾਵੇ, ਪਰ ਜੇ ਦੀਨ ਚਲਾ ਗਿਆ, ਜੇ ਧਰਮ ਚਲਾ ਗਿਆ ਤੇ ਮਨੁੱਖ ਦਾ ਸਾਰਾ ਕੁਝ ਚਲਾ ਗਿਆ। ਹਾਂ, ਕੋਈ ਵੀ ਮਨੁੱਖ ਧਰਮ ਗਵਾ ਕੇ ਜਾਵੇ, ਧਰਮ ਦਾ ਤਿਆਗ ਕਰਕੇ ਜਾਵੇ, ਉਹਨੂੰ ਕੋਈ ਬਹੁਤੀ ਸਫਲਤਾ ਨਹੀਂ ਪ੍ਰਾਪਤ ਹੁੰਦੀ। ਗੁਰੂ ਪਰਮੇਸ਼ਵਰ ਜੀ ਨੇ ਫਰਮਾਇਆ ਕਿ ਜਿਸ ਵੇਲੇ ਯੁਗ ਤਬਦੀਲ ਹੋਣ ਲੱਗਦੇ ਨੇ, ਲੋਕ ਧਰਮ ਦਾ ਤਿਆਗ ਕਰਦੇ ਨੇ, ਅਧਰਮੀ ਦਾ ਧਰਮੀ ਨਾਲ ਪਿਆਰ, ਅਧਰਮੀ ਆਦਮੀ ਦੀ ਦੋਸਤੀ ਅਧਰਮੀ ਆਦਮੀ ਦੇ ਨਾਲ, ਤੁਸੀਂ ਧਰਮ ਨੂੰ ਮੰਨਣ ਵਾਲੇ ਹੋ, ਸਤਿਗੁਰੂ ਦੇ ਚਰਨਾਂ ਵਿਚ ਆਉਂਦੇ ਹੋ, ਜਦੋਂ ਘਰਾਂ ਤੋਂ ਭਾਵੇਂ ਕੱਲੇ ਕੱਲੇ ਤੁਰਦੇ ਹੋ, ਰਾਹ ਵਿਚ ਮਿਲ ਜਾਂਦੇ ਹੋ, ਰਸਤੇ ਵਿਚ ਇਕੱਠੇ ਹੋ ਜਾਂਦੇ ਹੋ, ਔਰ ਰਲ ਮਿਲ ਕੇ ਗੁਰੂ ਕੀ ਸਿਫਤ ਸਲਾਹ ਵਿਚਾਰਦਿਆਂ ਪਹੁੰਚਦੇ ਹੋ। ਪਰ ਅਧਰਮੀ ਮਨੁੱਖ ਦਾ ਅਧਰਮੀਆਂ ਨਾਲ ਪਿਆਰ ਤੇ ਅਧਰਮੀ ਲੋਕਾਂ ਦਾ ਅਧਰਮੀ ਲੋਕਾਂ ਦੇ ਨਾਲ ਖਾਣਾ ਪੀਣਾ, ਅਧਰਮੀ ਲੋਕਾਂ ਦਾ ਅਧਰਮੀ ਲੋਕਾਂ ਨਾਲ ਵਰਤੋਂ ਤੇ ਵਿਵਹਾਰ, ਵੇ ਦੀਨਾਂ ਕੀ ਦੋਸਤੀ ਵੇ ਦੀਨਾਂ ਕਾ ਖਾਣ, ਸਿਫਤੀ ਸਾਰ ਨ ਜਾਣਈ ਸਦਾ ਵਸੈ ਸੈਤਾਨ, ਗਦਹੁ ਚੰਦਨ ਖੌਲੀਐ ਪੀ ਸਾਹੂ ਸਿਉ ਪਾਣ, ਗੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ। ਸੂਹੀ ਕੀ ਵਾਰ ਮਹੱਲਾ ਪਹਿਲਾ। ਇਹ ਸਾਰਾ ਕੁਝ ਹੀ ਇਸੇ ਤਰੀਕੇ ਦੇ ਨਾਲ ਚੱਲਦਾ ਹੈ। ਤੇ ਲੋਕ ਬਹਿਕਾਣੇ ਹੋਣ ਤਾਂ ਜਲਦੀ ਭਟਕਦੇ ਨੇ, ਪਿਆਰ ਨਾਲ ਖੋਸ ਅਮੀਰ ਲੋਕਾਂ ਨੂੰ ਗੁਮਰਾਹ ਕਰਨਾ ਹੋਵੇ ਬੜਾ ਸੌਖਾ ਹੈ। ਤਾਂਹੀਓ ਤੇ ਉਹ ਲੋਕ ਜਿਹੜੇ ਗੁਰਮਤ ਦੇ ਦਾਇਰੇ ਤੋਂ ਦੂਰ, ਸਿੱਖ ਪੰਥ ਦੀ ਵਿਚਾਰਧਾਰਾ ਤੋਂ ਆਪਣੀ ਵੱਖਰੀ ਡਫ ਵਜਾਉਂਦੇ ਨੇ, ਉਹ ਕਿਤਨਾ ਕੁਝ ਇਹਨਾਂ ਮੁਲਕਾਂ ਵਿਚ ਆ ਕੇ ਬਣਾ ਲੈਂਦੇ ਨੇ, ਕਿਉਂਕਿ ਉਹ ਕਹਿੰਦੇ ਨੇ ਕੀ ਲੈਣਾ ਗੁਰਦੁਆਰਿਆਂ ਵਿਚ ਜਾ ਕੇ, ਬਾਹਰ ਬੈਠੋ, ਇੱਕ ਆਦਮੀ ਦੀ ਜੇਬ ਕੱਟਾਂਗੇ ਬਸ ਸਭ ਕੁਝ ਬਣ ਜਾਊ। ਪਿਆਰ ਲਾਖੋ ਸ੍ਰੀ ਵਾਹ। ਬੇਨਤੀ ਕੀਤੀ ਜਾ ਰਹੀ ਸੀ ਵੱਡੇ ਆਦਮੀਆਂ ਨੂੰ, ਅਮੀਰ ਆਦਮੀਆਂ ਨੂੰ ਗੁਮਰਾਹ ਕਰਨਾ ਕੋਈ ਬਹੁਤ ਔਖਾ ਨਹੀਂ, ਬੜਾ ਸੌਖਾ ਹੈ। ਪਰ ਕਿਉਂ? ਧਰਮੀ ਆਦਮੀ ਅੰਦਰੋਂ ਮਜ਼ਬੂਤ ਹੁੰਦਾ, ਧਰਮੀ ਅੰਦਰੋਂ ਬਲਵਾਨ ਹੁੰਦਾ, ਧਰਮੀ ਦੇ ਅੰਦਰ ਸ਼ਕਤੀ ਹੁੰਦੀ ਹੈ, ਕਿਉਂਕਿ ਉਹ ਰੋਜ਼ਾਨਾ ਗੁਰੂ ਕੀ ਸੰਗਤ ਵਿਚ ਆਉਂਦਾ ਹੈ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਵਿਚਾਰ ਸੁਣਦਾ ਤੇ ਪੜ੍ਹਦਾ ਹੈ। ਉਹਨੂੰ ਭੁਲੇਖੇ ਵਿਚ ਗੁਮਰਾਹ ਕਰਨ ਵਿਚ ਦੇਰ ਲੱਗੇਗੀ, ਉਹ ਜਲਦੀ ਜਲਦੀ ਨਹੀਂ ਭੁਲੇਖਾ ਖਾਵੇਗਾ। ਪਰ ਜਿਸ ਆਦਮੀ ਨੇ ਕਦੇ ਗੁਰਦੁਆਰੇ ਆਉਣਾ ਨਹੀਂ, ਬਾਣੀ ਪੜ੍ਹਨੀ ਨਹੀਂ, ਕੀਰਤਨ ਕਥਾ ਸੁਣਨਾ ਨਹੀਂ, ਉਹਨੂੰ ਤੇ ਜਿਹੋ ਜਿਹਾ ਚਾਹੋ ਵਹਿਮ ਪਾ ਦਿਓ, ਪਿਆਰ ਲਾਖੋ। ਕਮੈਂਟਰੀ ਪਤਾ ਲੱਗਿਆ ਕਿ ਇੱਕ ਮਹਾਤਮਾ ਨੇ 12,000 ਪਾਉਂਡ ਪਾਣੀ ਵਿਚ ਹੀ ਰੁੜਵਾ ਦਿੱਤਾ, ਪਿੱਛੋਂ ਚੁੱਕ ਲਿਆਂਦਾ ਹੋਣਾ ਆਹ ਜਿਹੜੇ ਦੂਸਰੇ ਨੇ, ਆ ਭਾਰੀ ਜਿਹੜੇ ਪਾਉਂਡ ਨੇ ਨਾ, ਪਿਆਰ ਲਾਖੋ। ਤੇ ਉਹਨੇ ਰੁੜਵਾਇਆ ਵੀ ਇਕਾਂਤ ਜਿੱਥੇ ਕੋਈ ਦੂਸਰਾ ਨਹੀਂ ਸੀ ਦੇਖਦਾ। ਮੈਂ ਕਿਹਾ ਬਾਅਦ ਵਿਚ ਚੁੱਕੇ ਜੂ ਲੈ ਜਾਣੇ ਸਨ, ਪਿਆਰ ਲਾਖੋ। 12,000 ਪਾਉਂਡ ਪਾਣੀ ਵਿਚ ਰੁੜਵਾ ਦਿੱਤਾ, ਪਾਣੀ ਵਿਚ ਰੁੜਵਾਇਆ, ਰੁੜਵਾਣਾ ਕੀ ਸੀ ਬਈ? ਇਉਂ ਜੇ ਕਰੋਗੇ ਤੁਹਾਡੇ ਸਾਰੇ ਦੁੱਖ ਕਸ਼ਟ ਜਿਹੜੇ ਨੇ ਉਹ ਕੱਠੇ ਜਾਣਗੇ, ਤੇ ਬਜ਼ੁਰਗ ਬਿਲਕੁਲ ਠੀਕ ਠਾਕ ਹੋ ਜਾਣਗੇ। ਉਹ ਅਸਰ ਇਹ ਹੋਇਆ, ਜੇ ਕਿਤੇ 12,000 ਇਸ ਗੁਰਦੁਆਰੇ ਦੀ ਸੇਵਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਸਤੇ, ਸੇਵਾ ਵਾਸਤੇ ਹੀ ਖਰਚ ਹੋ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਿਵਾਸ ਸਥਾਨ ਲਈ ਕਮਰਾ ਹੀ ਬਣਾ ਦਿੱਤਾ ਜਾਂਦਾ, ਲੰਗਰ ਦੀ ਸੇਵਾ ਹੀ ਕੀਤੀ ਜਾਂਦੀ ਮਹੀਨਾ ਭਰ, ਤੇ ਸ਼ਾਇਦ ਬਜ਼ੁਰਗ ਠੀਕ ਹੋ ਜਾਂਦੇ। ਅੱਗੇ ਉੱਠ ਬਹਿੰਦੇ ਸਨ, ਬੋਲਦੇ ਚੱਲਦੇ ਸਨ, ਫਿਰ ਹੁਣ ਬਿਲਕੁਲ ਗੁੰਮਸੁੰਮ ਹੋ ਗਏ, ਪਿਆਰ ਲਾਖੋ। ਮੈਂ ਕਿਹਾ ਜਿਹੜੀ ਚੀਜ਼ ਰੁੜ ਗਈ ਉਹਦਾ ਅਸਰ ਕੀ ਹੋਣਾ? ਧਰਤੀ ਵਿਚ ਬੀਜ ਡਿੱਗੇ ਤੇ ਉੱਗੇਗਾ, ਜੇ ਉਹਨੂੰ ਪੀਸਾ ਜਾਵੇ ਤੇ ਲੋਕ ਤ੍ਰਿਪਤ ਹੋਣਗੇ। ਪਾਣੀ ਜਿਹੜਾ ਬੀਜ ਪਾਣੀ ਵਿਚ ਹੀ ਰੁੜ ਗਿਆ ਉਹਦਾ ਕੀ ਫਾਇਦਾ? ਤਾਂ ਬੇਨਤੀ ਕੀਤੀ ਜਾ ਰਹੀ ਸੀ, ਹੁਣ 12,000 ਪਾਉਂਡ ਕੋਈ ਅਮੀਰ ਹੀ ਰੋੜ ਸਕਦਾ ਨਾ ਪਾਣੀ ਵਿਚ, ਔਰ ਇਹਨਾਂ ਮੁਲਕਾਂ ਵਿਚ ਪੜ੍ਹ ਲਿਖ ਕੇ ਸਮਝਦਾਰ ਹੋ ਕੇ ਫਰਜ਼ ਕਰ ਰਿਹਾ ਸਾਂ, ਜਿਸ ਮਨੁੱਖ ਨੇ ਧਰਮ ਦੇ ਦਾਇਰੇ ਵਿਚ ਨਹੀਂ ਆਉਣਾ, ਧਰਮ ਦੀ ਵਿਚਾਰ ਨਹੀਂ ਸੁਣਨੀ, ਧਰਮ ਨੂੰ ਸਮਝਣਾ ਨਹੀਂ, ਉਸ ਨੂੰ ਚਾਹੇ ਕੋਈ ਕੈਸਾ ਵੀ ਵਹਿਮ ਪਾ ਦੇਵੇ, ਵਿਚਾਰ ਕੀਤੇ ਤੋਂ ਬਿਨਾਂ ਆਦਮੀ ਚੱਲਦੇ ਰਹਿੰਦੇ। ਅੱਗੇ ਮਰਿਆਦਾ ਹੁੰਦੀ ਸੀ, ਮਹਾਂਪੁਰਸ਼ ਕਦੇ ਵੀ ਕਿਸੇ ਵਿਦਿਆਰਥੀ ਨੂੰ ਦਸਤਾਰ ਨੂੰ ਦੋਨਾਂ ਪਾਸਿਆਂ ਤੋਂ ਸੀਨ ਨਹੀਂ ਸਨ ਦਿੰਦੇ, ਲੇੜਨ ਨਹੀਂ ਸਨ ਦਿੰਦੇ। ਹੁਣ ਤਾਂ ਬੱਚੇ ਲੰਬੀ ਪੱਗ ਵਿੱਚੋਂ ਕੱਟ ਕੇ ਉਹਨੂੰ ਸੀੜ ਪਾ ਕੇ ਬੰਨਦੇ ਨੇ, ਨਹੀਂ ਦਸਤਾਰ ਨਹੀਂ ਸੀਤੀ ਜਾਂਦੀ। ਦਸਤਾਰ ਨਾ ਸੀਣ ਦਾ ਮਤਲਬ ਹੁੰਦਾ ਸੀ ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀਆਂ ਬਖਸ਼ਿਸ਼ਾਂ ਮਿਣੀਆਂ ਨਹੀਂ ਜਾ ਸਕਦੀਆਂ। ਸੀਰ ਪਾ ਦੇਵਾਂਗੇ ਤਾਂ ਹੱਦ ਬੰਦੀ ਹੋ ਗਈ। ਇਸ ਲਈ ਗੁਰੂ ਕੀ ਮਰਿਆਦਾ ਤੋਂ ਇਹ ਪਹਿਲੂ ਉਲਟੇ ਕਿ ਸੀੜ ਪਾ ਕੇ ਦਸਤਾਰ ਲਈਏ। ਜੇ ਬਹੁਤੀ ਚੌੜੀ ਬੰਨਣੀ ਹੈ ਤਾਂ ਕਿਤੇ ਬਹੁਤੀ ਡਬਲ ਲੈ ਆਓ, ਜਿਵੇਂ ਉਹ ਡਬਲ ਬੈੱਡ ਹੁੰਦੇ ਨੇ ਉਹਨਾਂ ਦੀਆਂ ਚਾਦਰਾਂ ਜਿਵੇਂ ਹੁੰਦੀਆਂ ਨੇ ਉਹ ਜਿਹੀਆਂ ਲੈ ਆਓ। ਪਿਆਲਾ ਫਰਜ ਕੀਤੀ ਜਾ ਰਹੀ ਸੀ, ਮੌਸਮ ਬਦਲਦਾ ਹੈ, ਲੋਕ ਧਰਮ ਤੋਂ ਦੂਰ ਜਾਂਦੇ ਨੇ ਔਰ ਅਧਰਮੀ ਲੋਕਾਂ ਦੇ ਨਾਲ ਇੱਕ ਦੂਸਰੇ ਦੇ ਨਾਲ ਤੁਲਕ ਤੇ ਸੰਬੰਧ ਕਾਇਮ ਹੁੰਦਾ ਔਰ ਉਹ ਜੁੜਦੇ ਨੇ ਔਰ ਮਿਲਦੇ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾਜੀ ਜੀ ਦੇ ਜੀਵਨ ਵਿਚ ਇਕ ਘਟਨਾ ਮਿਲਦੀ ਹੈ ਕਿ ਪੰਜਾਬ ਵਿਚ ਕਾਫੀ ਕਾਲ ਪੈ ਗਿਆ, ਅਨੰਦਪੁਰ ਵਿਚ ਲੰਗਰ ਚੱਲਦਾ ਹੈ ਤੇ ਜਿਸ ਵੇਲੇ ਅਣਗਿਣਤ ਇਲਾਕੇ ਦੇ ਲੋਕ ਇਸ ਲੰਗਰ ਵਿਚ ਆ ਕੇ ਪ੍ਰਸ਼ਾਦ ਛਕਣ ਲੱਗੇ ਤਾਂ ਜਿਹੜੇ ਸੋਚੂ ਆਦਮੀ ਸਨ, ਹਿਸਾਬੀ ਕਿਤਾਬੀ ਆਦਮੀ, ਉਹਨਾਂ ਨੇ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਕੀ ਜਾਣੀਏ ਕਾਲ ਕਿਤਨਾ ਕੁ ਸਮਾਂ ਰਹੇ ਤੇ ਗੁਰੂ ਕੇ ਖਜ਼ਾਨੇ ਵਿਚੋਂ ਜੇ ਅਨਾਜ ਮੁੱਕ ਗਿਆ ਤੇ ਫਿਰ ਆਪਾਂ ਨੂੰ ਲੰਗਰ ਕਿੱਥੋਂ ਮਿਲੇਗਾ। ਇਸ ਲਈ ਲੰਗਰ ਜਿਹੜਾ ਹੈ ਸਿਰਫ ਜਿਹੜੇ ਹਜ਼ੂਰੀ ਚ ਸਿੱਖ ਰਹਿਣ ਵਾਲੇ ਨੇ ਉਹਨਾਂ ਹੀ ਸਿੰਘਾਂ ਵਾਸਤੇ ਰਹਿਣ ਦੇਗੇ, ਬਾਕੀ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਲੰਗਰ ਵਿਚ ਬੈਠਣ ਨਾ ਦੇਈਏ। ਪਿਆਲਾ ਖੋਲ ਸ੍ਰੀ ਵਾਹ। ਬਹੁਤੀ ਵਾਰੀ ਤਾਂ ਕੜਾਕੇ ਫਾਕੇ ਹੁੰਦੇ ਸਨ, ਜਦੋਂ ਕਲਕੱਤੇ ਜਾਣਾ ਸੰਗਤ ਨੇ ਐਸਾ ਇੰਤਜ਼ਾਮ ਕਰਨਾ ਕਿ ਹਰ ਵਿਦਿਆਰਥੀ ਨੂੰ ਇੱਕ ਇੱਕ ਗਲਾਸ ਦੁੱਧ ਦਾ ਜ਼ਰੂਰ ਰਾਤ ਨੂੰ ਮਿਲੇ, ਵੀ ਵਿਚਾਰੇ ਪੜ੍ਹਦੇ ਨੇ। ਇਸ ਲਈ ਇਹਨਾਂ ਨੂੰ ਵੀ ਖੁਰਾਕ ਦਾ ਖਿਆਲ ਰੱਖਿਆ ਜਾਵੇ। ਗੰਗਾਨਗਰ ਵੀ ਜਾਣਾ ਤਾਂ ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ ਨੇ ਉਹਨਾਂ ਦੇ ਪਰਿਵਾਰ ਨੇ ਐਸਾ ਯਤਨ ਕਰਨਾ ਕਿ ਪੜ੍ਹਨ ਵਾਲੇ ਬੱਚਿਆਂ ਨੂੰ ਖੁਰਾਕ ਠੀਕ ਮਿਲੇ। ਇਸ ਵਾਸਤੇ ਸ੍ਰੀ ਗੁਰੂ ਸਿੰਘ ਸਭਾ ਜਗਤ ਸੁਧਾਰ ਦੇ ਪ੍ਰਬੰਧਕਾਂ ਨੇ ਲੰਗਰ ਦਾ ਜਿਹੜਾ ਜਥੇ ਦਾ ਲੰਗਰ ਸੀ ਉੱਪਰ ਕਰ ਦੇਣਾ, ਬਾਕੀ ਸੰਗਤਾਂ ਦਾ ਲੰਗਰ ਹੇਠਾਂ ਹੋਣਾ, ਪਰ ਜਿਨ੍ਹਾਂ ਨੂੰ ਇੱਕ ਵਾਰੀ ਪਤਾ ਲੱਗ ਜਾਣਾ ਵੀ ਉੱਪਰ ਜਿਹੜਾ ਲੰਗਰ ਹੈ ਉਹ ਬੜਾ ਵਧੀਆ, ਨਾਲ ਦੁੱਧ ਨਾਲ ਕੜਛੀ ਪੈਂਦੀ ਹੈ, ਘਿਓ ਵਰਤਦਾ, ਹੋਰ ਕਈ ਪਦਾਰਥ ਬਣਦੇ ਨੇ, ਹੇਠਾਂ ਵੀ ਠੀਕ ਹੈ ਪਰ ਉੱਪਰ ਦੀ ਗੱਲ ਹੋਰ ਹੈ। ਜਦੋਂ ਆਮ ਲੋਕਾਂ ਨੇ, ਬੰਗਾਲੀਆਂ ਨੇ, ਹੋਰ ਲੋਕਾਂ ਨੇ ਪੰਗਤ ਵਿਚ ਆ ਕੇ ਬੈਠਣਾ ਤੇ ਅਸੀਂ ਸਾਨੂੰ ਫਿਕਰ ਪੈ ਜਾਣਾ ਵੀ ਸਾਡਾ ਦੁੱਧ ਅੱਜ ਥੋੜਾ ਹੋ ਜਾਣਾ, ਕਿਉਂਕਿ ਦੁੱਧ ਤਾਂ ਉਹਨਾਂ ਹੀ ਹੈ ਜਿਹੜਾ ਵਿਦਿਆਰਥੀਆਂ ਲਈ ਆਉਂਦਾ। 100-150 ਵਿਦਿਆਰਥੀ ਲਈ ਜੇ ਦੁੱਧ ਆਵੇ ਤੇ ਉਹਦੇ ਚ 500 ਆਦਮੀ ਬਹਿ ਜਾਵੇ, ਗਹਿ ਰਹਿ ਗਈ ਉਹ ਛੋਟੀ ਜੀ ਗਲਾਸੀ, ਨੀਚੇ ਰਹਿ ਜਾਣੀ ਥੋੜੀ ਜੀ ਗਲਾਸੀ। ਅਸੀਂ ਸੋਚਣਾ ਚਿੜਨਾ ਵੀ ਇਹ ਤੇ ਲੰਗਰ ਵਿਦਿਆਰਥੀਆਂ ਦਾ ਹੈ, ਹੁਣ ਸਮਝ ਆਉਂਦੀ ਏ ਨਹੀਂ, ਅਸੀਂ ਭੁੱਲ ਵਿਚ ਸਾਂ। ਪਿਆਲਾ ਖੋਲ ਪੰਗਤ ਤੇ ਸੰਗਤ ਦੀ ਹੀ ਤਾਂ ਇੱਕ ਸਾਂਝ ਹੈ ਜਿਸ ਵਿਚ ਕਿਸੇ ਪ੍ਰਕਾਰ ਦਾ ਵਿਤਕਰਾ ਨਾ ਕੀਤਾ ਜਾਂਦਾ, ਨਾ ਮਹਾਂਪੁਰਸ਼ ਕਰਦੇ ਸਨ ਪਿਆਲਾ ਖੋਲ ਸ੍ਰੀ ਵਾਹਿ, ਨਾ ਉਹ ਕਰਿਆ ਹੀ ਕਰਦੇ ਸਨ, ਪਰ ਸਾਨੂੰ ਫਿਕਰ ਜ਼ਰੂਰ ਪੈ ਜਾਂਦਾ ਸੀ ਵੀ 200 ਵਿਦਿਆਰਥੀ ਦਾ ਦੁੱਧ ਆਇਆ, ਆ ਜਿਹੜੇ ਹੋਰ 200-250 ਉੱਪਰ ਹੀ ਆ ਗਏ ਨੇ ਜਿਨ੍ਹਾਂ ਨੇ ਹੇਠਾਂ ਲੰਗਰ ਛਕਣਾ ਸੀ, ਸਾਡਾ ਦੁੱਧ ਰਹਿ ਗਿਆ ਥੋੜਾ। ਇਸੇ ਤਰ੍ਹਾਂ ਕੁਝ ਸਿੱਖਾਂ ਨੂੰ ਵੀ ਫਿਕਰ ਪੈ ਗਿਆ, ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਕੀ ਜਾਣੀਏ ਕਾਲ ਕਿਤਨਾ ਸਮਾਂ ਪਿਆ ਰਹੇ, ਕਿਤਨਾ ਸਮਾਂ ਕਾਲ ਪਵੇ, ਜੇ ਕਿਤਨੀ ਦੇਰ ਤੱਕ ਲੰਗਰ ਜਿਹੜਾ ਹੈ ਇਉਂ ਚੱਲਦਾ ਰਿਹਾ ਤਾਂ ਮੁਸ਼ਕਿਲ ਹੋ ਜਾਵੇਗੀ, ਕੁਝ ਕਠਿਨਾਈਆਂ ਹੋਣਗੀਆਂ। ਇਸ ਵਾਸਤੇ ਲੰਗਰ ਜਿਹੜਾ ਥੋੜਾ ਹੋ ਜਾਵੇ, ਲੰਗਰ ਘੱਟ ਜਾਵੇ। ਮਾਤਾ ਜੀ ਨੇ ਹਜ਼ੂਰ ਦੇ ਪਾਸ ਆ ਕੇ ਬੇਨਤੀ ਕੀਤੀ, ਕਾਲ ਪੈ ਗਿਆ ਹੈ, ਕੀ ਪਤਾ ਕਿਤਨੀ ਦੇਰ ਕਾਲ ਰਹੇ, ਇਸ ਲਈ ਲੰਗਰ ਰੋਕ ਦਿਓ। ਹਜ਼ੂਰ ਨੇ ਬੜੇ ਸਖਤ ਸ਼ਬਦਾਂ ਵਿਚ ਆਖਿਆ, ਹੈ ਮਾਤਾ, ਤੁਸੀਂ ਲੰਗਰ ਦੀ ਜਿਸ ਵੇਲੇ ਲੰਗਰ ਨੂੰ ਘਟਾਉਣ ਦੀ ਗੱਲ ਕਰਦੇ ਹੋ ਤੁਹਾਡਾ ਖੁਦ ਦਾ ਦਿਲ ਘਟਦਾ ਹੈ। ਪਿਆਲਾ ਖੋਲ ਹਜ਼ੂਰ ਕਹਿਣ ਲੱਗੇ, ਵਕਤ ਆਵੇਗਾ ਲੰਗਰ ਦੀ, ਗੁਰੂ ਘਰ ਦੀ ਪਰੰਪਰਾ ਨੂੰ ਛੱਡ ਕੇ ਸਿੱਖ ਖੁਆਰ ਹੋਣਗੇ। ਐ ਮਾਤਾ, ਤੇਰੀ ਕਮਜ਼ੋਰੀ ਦੇ ਕਾਰਨ ਐਸਾ ਵਕਤ ਆਵੇਗਾ ਜਦੋਂ ਸਿੱਖਾਂ ਦੀਆਂ ਪੁੱਤਰੀਆਂ ਮੂਸੇ ਦੀ ਔਲਾਦ ਨਾਲ ਵਿਆਹ ਕਰਨਗੀਆਂ। ਇਹੀ ਸ਼ਬਦ ਕਰਨ ਲਈ ਇਹ ਸਾਥੀ ਕਹਿ ਰਹੇ ਸੀ। ਪਿਆਲਾ ਖੋਲ ਸ੍ਰੀ ਵਕਤ ਆਵੇਗਾ, ਇਤਨੇ ਮਹਾਨ ਹੋਣ ਦੇ ਬਾਵਜੂਦ ਵੀ ਜਿਵੇਂ ਤੁਸਾਂ ਗੁਰੂ ਘਰ ਦੀ ਦ੍ਰਿੜਤਾ ਨੂੰ, ਗੁਰੂ ਘਰ ਦੀ ਮਹਾਨਤਾ ਨੂੰ ਨਹੀਂ ਸਮਝਿਆ, ਵਕਤ ਆਵੇਗਾ ਜਦੋਂ ਸਿੱਖਾਂ ਦੀਆਂ ਧੀਆਂ ਈਸਾਈਆਂ ਨਾਲ, ਮੂਸੇ ਦੀ ਔਲਾਦ ਦਾ ਮਤਲਬ ਤਾਂ ਤੁਸੀਂ ਈਸਾ ਦੀ ਔਲਾਦ ਦਾ ਮਤਲਬ ਤਾਂ ਤੁਸੀਂ ਸਮਝਦੇ ਹੋ, ਵਕਤ ਆਵੇਗਾ ਸਿੱਖਾਂ ਦੀਆਂ ਧੀਆਂ ਈਸਾ ਦੀ ਔਲਾਦ ਨਾਲ ਵਿਆਹ ਕਰਨਗੀਆਂ, ਸਿੱਖਾਂ ਨੂੰ, ਸਿੱਖ ਪੁੱਤਰਾਂ ਨੂੰ ਛੱਡ ਕੇ, ਸਿੱਖ ਬੱਚਿਆਂ ਨੂੰ ਛੱਡ ਕੇ ਸਿੱਖਾਂ ਦੀਆਂ ਬੇਟੀਆਂ ਜਦੋਂ ਈਸਾ ਦੀ ਔਲਾਦ ਦੀ ਤਰਫ ਦੌੜਨਗੀਆਂ, ਉਦੋਂ ਮੇਰੇ ਸਿੱਖ ਇਹ ਵਕਤ ਯਾਦ ਕਰਨਗੇ। ਪਿਆਲਾ ਖੋਲ ਸ੍ਰੀ ਵਾਹ। ਹਾਂ, ਇਹ ਹੈ ਜਦੋਂ ਧਰਮ ਕਮਜ਼ੋਰ ਹੋ ਜਾਂਦਾ, ਔਰ ਇਹ ਵਕਤ ਅਸੀਂ ਦੇਖਦੇ ਹਾਂ ਪਿਆਰ ਨਾਲ ਖੋ ਸ੍ਰੀ ਵਾਹਿ ਕਿਤੇ ਕਿਤੇ ਐਸਾ ਵਕਤ ਵੀ ਮਿਲਦਾ ਦੇਖੀਦਾ ਵੀ ਹੈ ਉਹਦੇ ਵਿੱਚ ਸਾਡੀਆਂ ਕਮਜ਼ੋਰੀਆਂ ਨੇ ਜਿਹੜਾ ਬੱਚਾ ਇੱਕ ਵਾਰੀ ਕਰਦੀ ਦੀਵਾਰ ਜਾਂ ਦਰਵਾਜ਼ਾ ਛੱਡ ਜਾਵੇ ਉਹਦੇ ਲਈ ਗੁਰੂ ਦਾ ਸਿੱਖ ਆਪਣਾ ਦਰਵਾਜ਼ਾ ਬੰਦ ਕਰ ਦੇਵੇ ਪਿਆਰ ਨਾਲ ਖੋ ਸ੍ਰੀ ਵਾਹਿ ਪਰ ਅਸੀਂ ਫਿਰ ਦਰਵਾਜ਼ੇ ਖੋਲ ਦਿੰਦੇ ਹਾਂ ਜਿਹੜਾ ਬੱਚਾ ਇੱਕ ਵਾਰੀ ਜਿਹੜਾ ਆਪਣੇ ਧਰਮ ਤੋਂ ਗਿਆ ਗੁਰੂ ਕਾ ਸਿੱਖ ਜਿਹੜਾ ਮਾਂ ਤੇ ਬਾਪ ਗੁਰਮੁਖ ਹੈ ਉਹ ਸਮਝ ਲਵੇ ਜਿਹੜਾ ਗੁਰੂ ਵੱਲੋਂ ਚਲਾ ਗਿਆ ਹੈ ਉਹ ਹੁਣ ਮੇਰਾ ਕਿਵੇਂ ਰਹਿ ਗਿਆ ਪਰ ਅਸੀਂ ਉਹ ਮਮਤਾ ਵਾਸਤੇ ਸਭ ਚੀਜ਼ਾਂ ਕਰਦੇ ਹਾਂ ਪਿਆਰ ਨਾਲ ਖੋ ਸ੍ਰੀ ਵਾਹਿ ਹਜ਼ੂਰ ਨੇ ਕਿਹਾ ਵਕਤ ਆਵੇਗਾ ਸਿੱਖਾਂ ਦੀਆਂ ਜਿਹੜੀਆਂ ਬੇਟੀਆਂ ਬੱਚੀਆਂ ਹੋਣਗੀਆਂ ਉਹ ਈਸਾ ਦੀ ਔਲਾਦ ਵਿਆਹੇਗੀ ਈਸਾ ਦੀ ਔਲਾਦ ਦੀ ਤਰਫ ਦੌੜਨਗੀਆਂ ਆਪਣਾ ਧਰਮ ਤੇ ਕਰਮ ਛੱਡ ਜਾਣਗੀਆਂ ਤਾਂ ਫਿਰ ਕਹਿੰਦੇ ਨੇ ਸਿੱਖਾਂ ਨੇ ਮਾਤਾ ਜੀ ਨੇ ਬੇਨਤੀ ਕੀਤੀ ਜੀ ਇਹ ਬਚਨ ਬਦਲ ਸਕਦਾ ਹਜ਼ੂਰ ਕਹਿਣ ਲੱਗੇ ਬਦਲ ਸਕਦਾ ਜੇ ਖੁੱਲੇ ਦਿਲ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਧਰਮ ਦੀ ਪਰੰਪਰਾ ਨੂੰ ਸਮਝ ਕੇ ਖੁੱਲਾ ਲੰਗਰ ਚਲਾਓਗੇ ਤਾਂ ਇਹ ਬਚਨ ਬਦਲ ਸਕਦਾ ਪਰ ਕਹਿੰਦੇ ਨੇ ਜਦੋਂ ਗੁਰੂ ਕੇ ਲੰਗਰ ਵਿਚ ਘਰ ਕਮਜ਼ੋਰੀ ਲਿਆਓਗੇ ਲੰਗਰ ਅਟਕਾ ਤੇ ਸਰਾਪ ਸਦਕਾ ਸਭ ਸਾਥੀ ਪਿਆਰਨਾ ਖੋ ਸ੍ਰੀ ਵਾਹਿ ਜਦੋਂ ਗੁਰੂ ਕਾ ਲੰਗਰ ਅਟਕੇਗਾ ਗੁਰੂ ਕਾ ਲੰਗਰ ਰੁਕੇਗਾ ਉਦੋਂ ਇਹ ਸਰਾਪ ਸਦ ਕਰਕੇ ਫਿਰ ਆ ਜਾਵੇਗਾ ਫਿਰ ਇਹ ਚੀਜ਼ਾਂ ਆ ਜਾਣਗੀਆਂ ਕਿਉਂ ਹਜ਼ੂਰ ਨੇ ਆਉਣ ਵਾਲੇ ਸਮੇਂ ਦੇ ਸੰਬੰਧ ਵਿਚ ਇਹ ਵਿਚਾਰਾਂ ਕੀਤੀਆਂ ਨੇ ਬਖਸ਼ੀਆਂ ਨੇ ਉਹ ਅਸੀਂ ਦੇਖ ਰਹੇ ਹਾਂ ਉਹ ਅਸੀਂ ਤੱਕ ਰਹੇ ਹਾਂ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਹੀ ਗੁਰੂ ਘਰ ਆਉਣਾ ਜ਼ਰੂਰੀ ਹੈ ਬਾਣੀ ਸੁਣਨੀ ਬਾਣੀ ਦਾ ਵਿਚਾਰ ਸੁਣਨਾ ਕੀਰਤਨ ਕਥਾ ਸੁਣਨਾ ਇਸੇ ਲਈ ਜ਼ਰੂਰੀ ਹੈ ਕਿ ਜੇ ਬੰਦ ਰੁੜ ਰਿਹਾ ਹੈ ਉਹਨੂੰ ਪੱਕਾ ਕਿਵੇਂ ਕੀਤਾ ਜਾ ਸਕੇ ਪਿਆਰ ਨਾਲ ਖੋ ਸ੍ਰੀ ਵਾਹਿ ਤਾਂ ਜਦੋਂ ਧਰਮ ਲੋਕ ਧਰਮ ਦਾ ਤਿਆਗ ਕਰਦੇ ਨੇ ਉਦੋਂ ਯੁੱਗਾਂ ਦੀ ਤਬਦੀਲੀ ਆਉਂਦੀ ਹੈ ਹੁਣ ਵੀ ਯੁੱਗ ਬਦਲਣ ਵਾਲਾ ਹੁਣ ਵੀ ਯੁੱਗ ਵਿਚ ਤਬਦੀਲੀ ਆਉਣ ਵਾਲੀ ਹੈ ਇਸ ਵਾਸਤੇ ਕਲਕੀ ਅਵਤਾਰ ਨੇ ਪ੍ਰਗਟ ਹੋ ਕੇ ਤਿੰਨ ਦਿਸ਼ਾਵਾਂ ਜਿੱਤ ਲੀਤੀਆਂ ਨੇ ਚੌਥੀ ਦਿਸ਼ਾ ਦੇ ਉੱਪਰ ਉਹ ਹਮਲਾ ਕਰ ਰਿਹਾ ਹੈ ਉਸ ਹਮਲੇ ਦੇ ਆਰੰਭ ਦਾ ਵਰਣਨ ਦਸ਼ਮੇਸ਼ ਪਿਤਾ ਜੀ ਕਰਦਿਆਂ ਹੋਇਆ ਸਮਝਾ ਰਹੇ ਨੇ ਕਿ ਯੁੱਧ ਦਾ ਵਾਤਾਵਰਣ ਜੰਗ ਦਾ ਜਿਹੜਾ ਵਾਤਾਵਰਣ ਹੈ ਉਹ ਕਿਤਨਾ ਭਿਆਨਕ ਹੋ ਚੁੱਕਾ ਹੈ ਜਿਵੇਂ ਪੱਤਰੇ ਝੜਦੇ ਨੇ ਜਿਵੇਂ ਫੁੱਲ ਝੜਦੇ ਨੇ ਇਵੇਂ ਅਧਰਮੀ ਲੋਕ ਕਲਕੀ ਅਵਤਾਰ ਦੇ ਸ਼ਸਤਰਾਂ ਤੇ ਅਸਤਰਾਂ ਦੇ ਨਾਲ ਝੜਦੇ ਜਾ ਰਹੇ ਨੇ ਆਈਏ ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪੁੱਤਰ ਸ਼ਬਦਾਂ ਦੇ ਅੰਦਰ ਪਿਆਰ ਨਾਲ ਖੋ ਸ੍ਰੀ ਵਾਹਿ ਇਹ ਵਿਚਾਰ ਪਹਿਲਾਂ ਆਪ ਜੀ ਦੀ ਸੇਵਾ ਵਿਚ ਅਰਜ਼ ਨਹੀਂ ਕੀਤੀ ਇਸ ਲਈ ਅਰਜ਼ ਕਰ ਦਿੱਤੀ ਏ ਕਿ ਆਹ ਸਾਡੇ ਬੱਚੇ ਬੱਚੀਆਂ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਪਾਸੇ ਜਾ ਰਹੇ ਨੇ ਹਜ਼ੂਰ ਨੇ 300 ਸਾਲ ਪਹਿਲਾਂ ਇਹ ਬਚਨ ਕੀਤੇ ਸਨ ਪਿਆਰ ਨਾਲ ਖੋ ਸ੍ਰੀ ਵਾਹਿ ਜੀ ਕਿਉਂਕਿ ਪ੍ਰਕਟ ਬਚਨਾਂ ਦੀ ਵਿਚਾਰ ਕਰ ਰਹੇ ਹਾਂ ਇਸ ਲਈ ਮਜ਼ਮੂਨ ਦੇ ਨਾਲ ਸੰਬੰਧਿਤ ਜੋ ਪ੍ਰਸ਼ਿਤ ਬਚਨ ਨੇ ਉਹੀ ਅਰਜ਼ ਕੀਤੇ ਜਾਂਦੇ ਨੇ ਜੀ
ਖੁਲੰਤ ਖੇਤ ਖੂਨੀ ਖਤੰਗ
ਕਹਿੰਦੇ ਨੇ ਖੁਲੰਤ ਖੇਤ ਖੂਨੀ ਖਤੰਗ ਖੂਨੀ ਖੂਨ ਕਰਨ ਵਾਲੇ ਜਿਹੜੇ ਸੂਰਬੀਰ ਨੇ ਖੇਤ ਮੈਦਾਨੀ ਜੰਗ ਦੇ ਅੰਦਰ ਕਹਿੰਦੇ ਨੇ ਉਹਨਾਂ ਦੇ ਖਤੰਗ ਪੱਥਿਆਂ ਦੇ ਵਿੱਚੋਂ ਤੀਰ ਖੁਲੰਤ ਖੁੱਲਦੇ ਨੇ ਉਹ ਪੱਥਿਆਂ ਵਿੱਚੋਂ ਤੀਰ ਕੱਢਦੇ ਨੇ ਪੱਥਿਆਂ ਵਿੱਚੋਂ ਤੀਰ ਖਿੱਚਦੇ ਨੇ
ਛੁਟੰਤ ਬਾਣ ਜੁਟੇ ਨਸੰਗ
ਤੇ ਕਹਿੰਦੇ ਨੇ ਤੀਰ ਛੁੱਟਦੇ ਨੇ ਨਿਸ਼ੰਕ ਬੇਖੌਫ ਬੇਡਰ ਹੋ ਕੇ ਸੂਰਬੀਰ ਕਹਿੰਦੇ ਨੇ ਪੱਛਮ ਦੀ ਤਰਫ ਉੱਤਰ ਦੇ ਤਰਫ ਨੂੰ ਜਿੱਤਣ ਵਾਸਤੇ ਕਲਕੀ ਅਵਤਾਰ ਨੇ ਜਿਹੜਾ ਹੈ ਉਹ ਹਮਲਾ ਕੀਤਾ ਹੋਇਆ ਹੈ
ਵੇਦਾਂਤ ਮਰਮ ਚੁਝਾਂਤ ਸੁਭਾ
ਤੇ ਇਸੇ ਤਰੀਕੇ ਦੇ ਨਾਲ ਸੂਰ ਕੋ ਪੇਦੰਤ ਮਰਮ ਜੁਝਤ ਸੁਭਾ ਲੰਬੀਆਂ ਬਾਹਾਂ ਵਾਲੇ ਸੁਭਾ ਸੂਰ ਮੇ ਜਿਹੜੇ ਨੇ ਉਹ ਮੈਦਾਨੇ ਜੰਗ ਦੇ ਅੰਦਰ ਜੂਝ ਰਹੇ ਨੇ ਇੱਕ ਦੂਸਰੇ ਦੇ ਮਰਮ ਭੇਦ ਨਰਮ ਜਿਵੇਂ ਛਾਤੀ ਹੈ ਜਿਵੇਂ ਦਿਲ ਹੈ ਜਿਵੇਂ ਪੇਟ ਹੈ ਮਰਮ ਨਰਮ ਥਾਂ ਬਹੁਤ ਜਿੱਥੇ ਜ਼ਖਮ ਲੱਗ ਜਾਵੇ ਤੇ ਫਿਰ ਕੋਈ ਤਾਬ ਨਾ ਲਿਆ ਸਕੇ ਸੂਰਬੀਰ ਆਪਣੇ ਸ਼ਸਤਰਾਂ ਦੇ ਨਾਲ ਕਹਿੰਦੇ ਨੇ ਇੱਕ ਦੂਸਰੇ ਦੇ ਮਰਮ ਨੀਵੇਂ ਨਰਮ ਥਾਵਾਂ ਦੇ ਤਾਈ ਪੇਦੰਤ ਵਿੰਨ ਦਿੰਦੇ ਨੇ ਔਰ ਉਸ ਸੂਰਬੀਰ ਜਿਹੜੇ ਨੇ ਉਹ ਜੂਝ ਕੇ ਸ਼ਹੀਦ ਹੋ ਕੇ ਮੈਦਾਨੀ ਜੰਗ ਵਿਚ ਡਿੱਗ ਪੈਂਦੇ ਨੇ ਜਦੋਂ ਕਿਸੇ ਦੇ ਪੇਟ ਵਿਚ ਨੇਜਾ ਲੱਗਦਾ ਜਾਂ ਕਿਸੇ ਦੀ ਛਾਤੀ ਵਿਚ ਦਿਲ ਦੇ ਉੱਪਰ ਤੀਰ ਲੱਗਦਾ ਹੈ ਗੋਲੀ ਲੱਗਦੀ ਏ ਉਸ ਮੌਕੇ ਤੇ ਉਹ ਕਾਇਮ ਨਹੀਂ ਰਹਿੰਦਾ ਨੀਚੇ ਡਿੱਗ ਪੈਂਦਾ ਹੈ ਜੂਝ ਕੇ ਸੁਭਾ ਸੂਰ ਬੇ ਲੰਬੀਆਂ ਬਾਹਾਂ ਵਾਲੇ ਡਿੱਗ ਪੈਂਦੇ ਹਨ
ਘੁਮੰਤ ਲੈਣ ਅਛਰੀ ਉਸ਼ਾਹ
ਆਕਾਸ਼ ਵਿਚ ਕਹਿੰਦੇ ਨੇ ਅਛਰੀ ਅਪਛਰਾਂ ਨੂੰ ਉਤਸ਼ਾਹ ਹੁੰਦਾ ਤੇ ਉਹ ਆਕਾਸ਼ ਦੇ ਵਿਚ ਘੁੰਮਦੀਆਂ ਨੇ ਮੰਡਰਾਂਦੀਆਂ ਨੇ ਜਿਵੇਂ ਚਿੱਲਾਂ ਮੰਡਰਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਹੀ ਅਛਰਾਂ ਅਪਛਰਾਂ ਜਿਹੜੀਆਂ ਨੇ ਉਹ ਮੰਡਰਾਂਦੀਆਂ ਨੇ ਜਿਵੇਂ ਇੱਲਾਂ ਜਿਹੜੀਆਂ ਨੇ ਗਿਲਜਾਂ ਜਿਹੜੀਆਂ ਨੇ ਉਹ ਮਾਸ ਦੇ ਟੁਕੜਿਆਂ ਵਾਸਤੇ ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ ਗੌੜੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ ਇਵੇਂ ਉਹ ਇਲ ਆ ਬੈਠਦੀ ਏ ਇਵੇਂ ਬੁਰਿਆਈਆਂ ਦੀ ਵਿਚਾਰਧਾਰਾ ਵਾਲੇ ਲੋਕ ਸਾਰੇ ਸੰਸਾਰ ਵਿਚ ਵੀ ਫਿਰਦੇ ਰਹਿਣ ਉਹ ਉੱਥੇ ਡਿੱਗ ਪੈਣਗੇ ਜਿੱਥੇ ਉਹਨਾਂ ਨੂੰ ਵਿਕਾਰ ਪ੍ਰਾਪਤ ਹੋ ਜਾਣਗੇ ਵਰਿਆਈਆਂ ਪ੍ਰਾਪਤ ਹੋ ਜਾਣਗੀਆਂ। ਇਸੇ ਪ੍ਰਕਾਰ ਅਪਸਰਾਵਾਂ ਦੇਵਤਿਆਂ ਦੀਆਂ ਪਤਨੀਆਂ ਜਿਹੜੀਆਂ ਨੇ ਆਕਾਸ਼ ਵਿਚ ਚੱਕਰ ਲਗਾਉਂਦੀਆਂ ਹੋਈਆਂ ਘੁੰਮ ਰਹੀਆਂ ਨੇ, ਉਹਨਾਂ ਦੇ ਅੰਦਰ ਬੜਾ ਉਤਸ਼ਾਹ ਹੈ ਤਾਂ ਜੋ ਸੂਰਬੀਰਾਂ ਨੂੰ ਪ੍ਰਾਪਤ ਕੀਤਾ ਜਾ ਸਕੇ, ਵਰਿਆ ਜਾ ਸਕੇ। ਘੁਮੰਤ ਗੈਣ ਅਛਰੀ ਉਛਾ, ਉਤਸ਼ਾਹ ਦੇ ਨਾਲ ਅਛਰੀ ਅਪਸਰਾਵਾਂ ਗੈਣ ਆਕਾਸ਼ ਵਿਚ ਘੁਮੰਤ ਘੁੰਮ ਰਹੀਆਂ ਹਨ। ਜੀ
ਸਰਖੰਤ ਸੇਲ ਬਰਖੰਤ ਬਾਣ,
ਤੀਰ ਜਿਹੜੇ ਨੇ ਉਹ ਬਰਖਦੇ ਨੇ, ਤੀਰਾਂ ਦੀ ਬਰਸਾਤ ਹੋ ਰਹੀ ਹੈ, ਝੜੀ ਲੱਗੀ ਹੋਈ ਹੈ ਤੇ ਸੇਲੇ ਬਰਛੇ ਜਿਹੜੇ ਨੇ ਤਿੰਨ ਨੁਕਰੇ, ਸੇਲਾ ਨੇਜਾ ਤਿੰਨ ਨੁਕਰਾਂ ਵਾਲਾ ਉਹਨੂੰ ਸੇਲਾ ਕਹਿੰਦੇ ਨੇ, ਉਹ ਸਰਕਦਾ ਕਰਦਾ ਇਕਦਮ ਅੰਦਰ ਚਲਿਆ ਜਾਂਦਾ ਹੈ। ਆਹ ਜਦੋਂ ਲੱਗਦਾ ਹੈ ਕਿਸੇ ਦੀ ਛਾਤੀ ਪੇਟ ਵਿਚ ਉਹਦੀ ਆਵਾਜ਼ ਸਰ ਕਰਕੇ ਹੁੰਦੀ ਹੈ, ਸਰਕਦਾ ਹੈ, ਸਰਕਦਾ ਜਾਂਦਾ ਹੈ। ਪਿਆਰ ਲੱਖੋ ਸ੍ਰੀ ਵਾਹ ਜੀ ਆ
ਅਰਖੰਤ ਹੂਰ ਪਰਖੰਤ ਜਵਾਨ,
ਕਹਿੰਦੇ ਨੇ ਅਪਸਰਾਵਾਂ ਹੂਰਾ ਅਪਸਰਾਵਾਂ ਬੜੀਆਂ ਖੁਸ਼ ਹੁੰਦੀਆਂ ਨੇ ਜਵਾਨਾਂ ਸੂਰਬੀਰਾਂ ਬਹਾਦਰਾਂ ਦੇ ਤਾਈ ਪਰਖ ਪਰਖ ਕੇ ਕਿ ਇਹ ਬਹਾਦਰ ਹੈ, ਇਹਨੇ ਮੈਦਾਨੀ ਜੰਗ ਵਿਚ ਕੰਢ ਨਹੀਂ ਦਿੱਤੀ, ਇਹ ਪਿੱਛੇ ਨਹੀਂ ਹਟਿਆ, ਇਹਦੇ ਨਾਲ ਜੇ ਵਿਆਹ ਕਰ ਲਵਾਂਗੀ ਤਾਂ ਮੇਰਾ ਜੀਵਨ ਵੀ ਸਫਲਾ ਹੋ ਜਾਵੇਗਾ। ਜੀ ਆ
ਬਾਜੰਤ ਢੋਲ,
ਇੱਕ ਵਿਚਾਰ ਸਮਝਣ ਵਾਲੀ ਜ਼ਰੂਰੀ ਹੈ, ਮਨੁੱਖ ਜਨਮ ਤੇ ਮਰਨ ਤੋਂ ਜੇ ਛੁਟਕਾਰਾ ਪ੍ਰਾਪਤ ਕਰ ਸਕਦਾ ਹੈ, ਦੇਵਤਿਆਂ ਦੀਆਂ ਦੇਹਾਂ ਵਿਚ ਨਹੀਂ, ਫਰਿਸ਼ਤਿਆਂ ਦੀਆਂ ਦੇਹਾਂ ਵਿਚ ਵੀ ਨਹੀਂ, ਸਵਰਗਾਂ ਵਿਚ ਵੀ ਨਹੀਂ, ਜੰਨਤ ਵਿਚ ਵੀ ਨਹੀਂ, ਇਸ ਮਾਤ ਲੋਕ ਵਿਚ ਮਨੁੱਖਾਂ ਦੇਹ ਪ੍ਰਾਪਤ ਕਰਕੇ ਜਨਮ ਮਰਨ ਤੋਂ ਛੁਟਕਾਰਾ ਹੋਵੇਗਾ। ਅਸੀਂ ਪ੍ਰਭੂ ਦਾ ਰੂਪ ਹੋ ਸਕਾਂਗੇ ਤਾਂ ਮਨੁੱਖਾਂ ਦੇਹ ਵਿਚ, ਮਨੁੱਖਾਂ ਦੇਹ ਤੋਂ ਇਲਾਵਾ ਹੋਰ ਕੋਈ ਦੇਹ ਨਹੀਂ, ਜਿਸ ਦੇਹ ਨੂੰ ਪ੍ਰਾਪਤ ਕਰਕੇ ਅਸੀਂ ਵਾਹਿਗੁਰੂ ਵਿਚ ਸਮਾ ਕੇ ਇੰਜ ਭੇਦ ਹੋ ਜਾਈਏ, ਜੋ ਜਲ ਮਹਿ ਜਲ ਆਏ ਖਟਾਨਾ, ਤੇ ਜੋਤੀ ਸੰਗ ਜੋਤ ਸਮਾਨਾ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਕਹਿੰਦੇ ਨੇ ਇਸ ਤਰੀਕੇ ਨਾਲ ਜੋਤ ਪਰਮੇਸ਼ਵਰ ਵਿਚ ਮਿਲੇਗੀ ਤੇ ਮਨੁੱਖਾਂ ਦੇ ਦੁਆਰਾ ਸੇਵਾ ਕਰਕੇ, ਸਿਮਰਨ ਕਰਕੇ, ਗੁਰੂ ਕੀ ਰਹਿਤ ਮਰਿਆਦਾ ਵਿਚ ਰਹਿੰਦਿਆਂ ਹੋਇਆਂ, ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਂਦਿਆਂ ਹੋਇਆਂ, ਗੁਰੂ ਦਾ ਸਿੱਖ ਸਰੀਰ ਤੇ ਆ ਕੇ ਸਦਾ ਆਪਣੇ ਗੁਰੂ ਵਿਚ ਸਮਾ ਜਾਂਦਾ ਹੈ, ਆਪਣੇ ਗੁਰੂ ਵਿਚ ਅਭੇਦ ਹੋ ਜਾਂਦਾ ਹੈ। ਜੀ ਬੇਨਤੀ ਕਰ ਰਿਹਾ ਸਾਂ, ਇਵੇਂ ਕਹਿੰਦੇ ਨੇ ਅਪਸਰਾਵਾਂ ਜਿਹੜੀਆਂ ਨੇ ਆਕਾਸ਼ ਵਿਚ ਕਹਿੰਦੇ ਨੇ ਜਵਾਨਾਂ ਨੂੰ ਪਰਖ ਪਰਖ ਕੇ ਖੁਸ਼ ਹੋ ਹੋ ਕੇ ਵਰਦੀਆਂ ਨੇ ਕਿ ਸਾਡੀ ਵੀ ਮੁਕਤੀ ਹੋ ਜਾਵੇ, ਸਾਡਾ ਵੀ ਜਨਮ ਤੇ ਮਰਨ ਤੋਂ ਛੁਟਕਾਰਾ ਹੋ ਸਕੇ। ਵਿਕਾਰਾਂ ਦੀ ਅੱਗ ਦੇਵਤਿਆਂ ਦੇ ਅੰਦਰ ਵੀ ਹੈ, ਅਪਸਰਾਵਾਂ ਦੇ ਅੰਦਰ ਵੀ ਹੈ, ਫਰਿਸ਼ਤਿਆਂ ਦੇ ਅੰਦਰ ਵੀ ਹੈ, ਹੋਰਾਂ ਦੇ ਅੰਦਰ ਵੀ ਹੈ, ਮਾਤ ਲੋਕ ਦੇ ਜੀਵਾਂ ਦੇ ਅੰਦਰ ਵੀ ਹੈ, ਪਰ ਸਤਿਗੁਰੂ ਜਦੋਂ ਕਿਰਪਾ ਕਰ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ, ਉਦੋਂ ਇਹ ਵਿਕਾਰਾਂ ਦੀ, ਤ੍ਰਿਸ਼ਨਾ ਦੀ, ਈਰਸ਼ਾ ਦੀ, ਬੁਰਿਆਈਆਂ ਦੀ ਅੱਗ ਜੋ ਮਨੁੱਖ ਦੇ ਮਨ ਨੂੰ ਜਲਾਉਂਦੀ ਤੇ ਤਪਾਉਂਦੀ ਰਹਿੰਦੀ ਏ, ਉਹ ਅੰਦਰੋਂ ਬੁਝ ਜਾਂਦੀ ਹੈ। ਪਿਆਲਾ ਖੋ ਸ੍ਰੀ ਵਾਹ ਜੀ।
ਬਾਜੰਤ ਢੋਲ ਡੋਰੂ ਕਰਾਲ,
ਵੱਡੇ ਵੱਡੇ ਢੋਲ, ਵੱਡੇ ਵੱਲੇ ਵੱਡੇ ਡਮਰੂ ਕਰਾਲ ਬੜੀ ਭਿਆਨਕ ਆਵਾਜ਼ ਦੇ ਨਾਲ ਵੱਜਦੇ ਹਨ।
ਨਾਚੰਤ ਭੂਤ ਪੈਰੋ ਕਪਾਲ,
ਭੂਤ ਨੱਚਦੇ ਨੇ ਪੈਰੋਂ ਪੈਰੋਂ, ਇੱਕ ਖਾਸ ਤੌਰ ਤੇ ਇਹਨਾਂ ਦੀ ਜਾਤੀ ਜਿਸ ਸੰਬੰਧ ਵਿਚ ਪਿੱਛੇ ਅਰਜ਼ ਕੀਤੀ ਗਈ ਹੈ, ਉਹ ਕਪਾਲ ਖੋਪਰੀਆਂ ਉਠਾ ਉਠਾ ਕੇ ਇੰਜ ਖੜਕਾ ਖੜਕਾ ਕੇ ਪੈਰੋਂ ਵੀ ਨਾਲ ਨੱਚੀ ਜਾ ਰਿਹਾ ਹੈ। ਹਰਡੰਤ ਹੱਥ, ਇੱਥੇ ਹੱਥ ਦਾ ਅਰਥ ਹਾਥੀ ਹੋਏਗਾ, ਹੱਥ ਖਾਲੀ ਨਹੀਂ। ਪਹਿਲਾਂ ਖੋ ਸ੍ਰੀ ਵਾਹ, ਹਾਥੀ ਜਿਹੜੇ ਨੇ ਹਰਡੰਤ ਚੀਕਾਂ ਮਾਰਦੇ ਨੇ, ਕਿਉਂਕਿ ਉਹਨਾਂ ਨੂੰ ਵੀ ਨੇਜੇ ਰਗ ਲੱਗਦੇ ਨੇ, ਉਹਨਾਂ ਤੇ ਵੀ ਕਿਰਪਾਨਾਂ ਤੇ ਤੀਰਾਂ ਦੇ ਵਾਰ ਹੁੰਦੇ ਨੇ, ਔਰ ਉਹਨਾਂ ਨੂੰ ਵੀ ਨੇਜੇ ਲੱਗਦੇ ਹਨ, ਇਸ ਵਾਸਤੇ ਗੋਲੀਆਂ ਲੱਗਦੀਆਂ ਨੇ। ਹੱਥ ਹਾਥੀ ਜਿਹੜੇ ਨੇ ਹਰਡੰਤ ਚੀਕਾਂ ਮਾਰਦੇ ਨੇ, ਉੱਚੀ ਉੱਚੀ ਹਾਥੀ ਚਿਲਾਂਦੇ ਨੇ, ਚੀਕਾਂ ਮਾਰਦੇ ਨੇ। ਖਰਡੰਤ ਖੋਲ, ਸੂਰਬੀਰਾਂ ਦੇ ਸਿਰਾਂ ਦੇ ਉੱਪਰ ਜਿਹੜੀਆਂ ਸੰਜੋਆਂ ਦੇ ਖੋਲ ਟੋਪ ਪਾਏ ਹੋਏ ਨੇ, ਉਹ ਵੀ ਖੜਕਦੇ ਨੇ, ਤੀਰ ਲੱਗਣ ਦੇ ਨਾਲ, ਗੋਲੀਆਂ ਲੱਗਣ ਦੇ ਨਾਲ ਖਰਡੰਤ ਖੜਕਦੇ ਨੇ, ਉਹਨਾਂ ਵਿੱਚੋਂ ਵੀ ਖੜਕਣ ਦੀ ਆਵਾਜ਼ ਸੁਣੀ ਹੁੰਦੀ ਹੈ। ਜੀ
ਖਰਡੰਤ ਟੀਕ ਚੜੰਤ ਝੋਲ,
ਹਾਂ ਕਹਿੰਦੇ ਨੇ ਇਹਦੇ ਨਾਲ ਨਾਲ ਟਿਰੜੰਤ ਟੀਕ ਟੀਕ ਟਟੀਹਰੀ ਜਿਹੜੀ ਹੈ, ਕਹਿੰਦੇ ਨੇ ਉਹ ਟਿਰੜੰਤ ਟੈ 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 ਕਰਕੇ ਟਟੀਹਰੀ ਜਿਹੜੀ ਉਹ ਬੋਲਦੀ ਏ। ਕਈ ਵਾਰੀ ਅਸੀਂ ਵੀ ਕਹਿ ਦਿੰਦੇ ਨੇ ਇੱਕ ਦੂਸਰੇ ਨੂੰ, ਕਿਉਂ ਟੈ ਟੈ ਲਾਈ ਹੋਈ ਏ, ਫਜ਼ੂਲ ਜਾਨੀ ਕਿਉਂ ਬਾਤਾਂ ਕਰਦੇ ਹੋ, ਫਜ਼ੂਲ ਕਿਉਂ ਬੋਲਦੇ ਹੋ। ਟਿਰੜੰਤ ਟੀਕ ਟਟੀਕ ਟਟੀਹਰੀ, ਟਿਰੜੰਤ ਟੈ ਟੈ ਕਰਕੇ ਟਰ ਟਰਡ ਕਰਕੇ ਬੋਲਦੀ ਹੈ, ਤੇ ਚਿਰੜੰਤ ਝੋਲ ਹਾਥੀਆਂ ਦੇ ਉੱਪਰ ਜਿਹੜੇ ਰੰਗ ਬਿਰੰਗੇ, ਕੋਈ ਨੀਲੇ ਰੰਗ ਦਾ, ਕੋਈ ਲਾਲ ਰੰਗ ਦਾ, ਕੋਈ ਬਸੰਤੀ ਰੰਗ ਦਾ ਝੋਲ ਝੁੱਲ ਪਾਇਆ ਹੋਇਆ, ਦੋਨਾਂ ਪਾਸੇ ਜਿਹੜਾ ਲਟਕਦਾ ਝੋਲ ਝੁੱਲ, ਕਹਿੰਦੇ ਨੇ ਉਹ ਉਹਨਾਂ ਨੂੰ ਝਰੀਟਾਂ ਲੱਗਦੀਆਂ ਨੇ, ਚਿਰੜੰਤ ਝੀਟਾਂ ਝਰੀਟਾਂ ਲੱਗਦੀਆਂ ਨੇ, ਨੇਜਿਆਂ ਦੀਆਂ ਤੀਰਾਂ ਦੀਆਂ ਥੋੜਾ ਜਿਹਾ ਖਹਿ ਕੇ ਨਾਲ ਦੀ ਲੰਘ ਜਾਣਾ, ਉਹਨੂੰ ਕਹਿੰਦੇ ਨੇ ਝਰੀਟ ਆਈ ਏ। ਪਹਿਲਾਂ ਖੋ ਸ੍ਰੀ ਵਾਹ, ਇਉਂ ਕਹਿੰਦੇ ਨੇ ਹਾਥੀਆਂ ਦੇ ਜਿਹੜੇ ਝੋਲ ਝੁੱਲ ਨੇ, ਝੋਲ ਨੇ ਚੋਲਾ ਹਨ ਹਵਾ ਦੇ ਨਾਲ ਝੂਲਦੇ ਨੇ ਔਰ ਝਰੀਟਾਂ ਲੱਗਦੀਆਂ ਨੇ ਸ਼ਸਤਰਾਂ ਦੀਆਂ
ਦੁਰੰਤ ਦੀ ਦਾਨੋ ਦੁਰੰਤ
ਕਹਿੰਦੇ ਨੇ ਦੁਰੰਤ ਬੇਅੰਤ ਬਲ ਵਾਲੇ ਜਿਹੜੇ ਦੀਹੀ ਵੱਡੇ ਵੱਡੇ ਦਾਨੋ ਦੈਂਤ ਨੇ ਉਹ ਇੱਕ ਸੂਰਬੀਰਾਂ ਦੇ ਸਰੀਰਾਂ ਦੇ ਤਾਈ ਸਿਰਾਂ ਦੇ ਤਾਈ ਆਪਣੇ ਦੰਦਾਂ ਦੇ ਨਾਲ ਦਰੜੀ ਜਾਂਦੇ ਨੇ ਚਬਾਈ ਜਾਂਦੇ ਨੇ ਖਾਈ ਜਾਂਦੇ ਨੇ
ਹਰੜੰਤ ਹਾਰ ਹੱਥ ਮਹੰਤ
ਤੇ ਕਹਿੰਦੇ ਨੇ ਕੁਝ ਲੋਕ ਹਰੜੰਤ ਹਾਰ ਦੇ ਨਾਲ ਹਰੜੰਤ ਚੀਕਾਂ ਮਾਰ ਮਾਰ ਕੇ ਹੱਸਦੇ ਨੇ ਪਿਆਲਾ ਖੋਲੇ ਬੱਚੇ ਬਾਹਰ ਹੱਸਣ ਵੀ ਤਾਂ ਉੱਚੀ ਪਹਿਲਾਂ ਚੀਕ ਚੀਕ ਦੀ ਆਵਾਜ਼ ਨਿਕਲਦੀ ਹੈ ਇਹ ਭੂਤ ਪ੍ਰੇਤ ਮੈਦਾਨੀ ਜੰਗ ਦੇ ਅੰਦਰ ਚੀਕਾਂ ਮਾਰ ਮਾਰ ਕੇ ਖੁਸ਼ੀ ਨਾਲ ਪੂਜਨੀਕ ਜਿਹੜੇ ਲੋਕ ਨੇ ਉਹ ਵੀ ਇਸ ਮੌਕੇ ਤੇ ਸ਼ਕਤੀਆਂ ਵਾਲੇ ਪੂਜਨੀਕ ਮਹੰਤ ਆ ਕੇ ਸਾਧੂਆਂ ਦੇ ਜਮਾਤਾਂ ਦੇ ਮੁਖੀ ਲੋਕ ਵੀ ਆਪਣੀ ਸ਼ਕਤੀ ਨਾਲ ਦੇਖ ਕੇ ਜੰਗ ਹੱਸਦੇ ਨੇ ਵੱਡੇ ਮਹਾਂਪੁਰਸ਼ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ ਸਦਕਾ ਪਿੰਡਰਾਂ ਦਾ ਪ੍ਰਸਨਾਮ ਸੰਸਾਰ ਵਿਚ ਰੋਸ਼ਨ ਅਤੇ ਪ੍ਰਸਿੱਧ ਹੋਏ ਵਾਸਤੇ ਉਹਨਾਂ ਦਾ ਜਨਮ ਪਿੰਡਰਾਂ ਵਿਚ ਹੋਣ ਕਾਰਨ ਸੰਸਾਰ ਦੇ ਅੰਦਰ ਇਸ ਪਿੰਡ ਦਾ ਕਸਬੇ ਦਾ ਨਾਮ ਮਸ਼ਹੂਰ ਅਤੇ ਪ੍ਰਸਿੱਧ ਹੋਇਆ ਅਰਜ਼ ਕਰ ਰਿਹਾ ਸਾਂ ਆਪ ਜੀ ਦੋਰਾਹਾ ਬਹੁਤ ਆਇਆ ਕਰਦੇ ਸਨ ਤੇ ਇੱਥੇ ਆਉਣ ਦੇ ਕੁਝ ਕਾਰਨ ਵੀ ਸਨ ਇੱਕ ਤਾਂ ਮਹਾਂਪੁਰਸ਼ ਮਹਾਨ ਸੰਤ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨਾਲ ਆਪਦਾ ਨਿੱਜੀ ਪਿਆਰ ਨਿੱਜੀ ਸਤਿਕਾਰ ਸਨਮਾਨ ਸੀ ਜਿਨ੍ਹਾਂ ਤੋਂ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਵਰਸਾਏ ਪਿਆਲਾ ਖੋ ਸ੍ਰੀ ਮਾਨ ਇੱਕ ਤਾਂ ਉਹਨਾਂ ਦਾ ਨਾਲ ਪ੍ਰੇਮ ਪਿਆਰ ਵਿਚਾਰ ਦੂਸਰਾ ਦੁਰਾਹੇ ਦੀ ਸੰਗਤ ਦੁਰਾਹੇ ਦੇ ਪ੍ਰੇਮੀਆਂ ਵਿਚੋਂ ਸਰਦਾਰ ਅਰਜਨ ਸਿੰਘ ਜੀ ਸਰਦਾਰ ਚੰਨਣ ਸਿੰਘ ਜੀ ਜਿਨ੍ਹਾਂ ਨੂੰ ਉਹਨਾਂ ਨੇ ਪੁਲਿਸ ਦੀ ਨੌਕਰੀ ਤੋਂ ਰੋਕਿਆ ਸੀ ਪਿਆਲਾ ਖੋ ਸ੍ਰੀ ਮਾਨ ਵੀ ਇਹ ਨੌਕਰੀ ਨਹੀਂ ਕਰਨੀ ਗੁਜ਼ਾਰਾ ਕਿਵੇਂ ਹੋਵੇਗਾ ਕਹਿਣ ਲੱਗੇ ਤਾਂ ਬਣਾ ਲੋ ਉਦੋਂ ਬਾਅਦ ਰੋਪੜ ਦੀ ਨਹਿਰ ਨਿਕਲਣੀ ਤੇ ਤਿਆਰੀ ਹੋ ਰਹੀ ਸੀ ਪਿਆਲਾ ਖੋ ਸ੍ਰੀ ਮਾਨ ਹਾਂ ਇਹ ਇਲਾਕਾ ਮਿਣਿਆ ਗਿਆ ਸੀ ਅਜੇ ਨਿਕਲੀ ਨਹੀਂ ਸੀ ਰੋਪੜ ਦੀ ਨਹਿਰ ਕਹਿਣ ਲੱਗੇ ਪੱਠਾ ਲਾ ਲੋ ਕੋਈ ਮਹਾਰਾਜ ਰੋਟੀ ਦੇਈ ਜਾਣਗੇ ਪ੍ਰਸ਼ਾਦਾ ਦੇਈ ਜਾਣਗੇ ਪਿਆਲਾ ਖੋ ਸ੍ਰੀ ਮਾਨ ਹੁਣ ਉਹਨਾਂ ਨੂੰ ਪੱਠਿਆਂ ਵਾਲੇ ਸਰਦਾਰ ਕਹਿ ਕੇ ਇਲਾਕਾ ਮੁਖਾਤਬ ਕਰਦਾ ਸੰਬੋਧਨ ਕਰਦਾ ਤੋ ਵੱਡਿਆਂ ਮਹਾਂਪੁਰਸ਼ਾਂ ਵੱਲੋਂ ਗੁਰਮਤ ਗੁਰਸਿੱਖੀ ਦੀ ਵਿਚਾਰ ਪ੍ਰਾਪਤ ਹੋਣ ਕਾਰਨ ਹਰ ਸਾਲ ਉਹ ਜਥੇ ਨੂੰ ਕੁਝ ਸਮਾਂ ਆਪਣੇ ਪਾਸ ਪਿੰਡ ਲਿਆਇਆ ਕਰਦੇ ਸਨ ਦੁਰਾਹਾ ਸੰਗਤ ਜੋ ਚਾਹੇ ਜਿੰਨੀ ਚਾਹੇ ਸੇਵਾ ਕਰੇ ਪਰ ਜੇ ਕੋਈ ਨਾ ਸਹਿਯੋਗ ਦੇਵੇ ਤਾਂ ਆਪਣੀ ਕਿਰਤ ਵਿਰਤ ਵਿਚੋਂ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਦੇ ਸਨ ਤਾਂ ਬੇਨਤੀ ਕਰ ਰਿਹਾ ਸਾਂ ਵੱਡੇ ਮਹਾਂਪੁਰਸ਼ ਰੋਪੜ ਦੀ ਇੱਕ ਝਿੜੀ ਜੀ ਦੇ ਵਿਚ ਦੀ ਗੁਜ਼ਰ ਰਹੇ ਸਨ ਤਾਂ ਉਥੇ ਇੱਕ ਯੋਗੀ ਮਸਤ ਯੋਗੀ ਹੱਸੀ ਜਾਵੇ ਮਹੰਤ ਹਸਤ ਮਹੰਤ ਇਸ ਸੰਬੰਧ ਵਿਚ ਬੇਨਤੀ ਕਰ ਰਿਹਾ ਸੀ ਇੱਕ ਯੋਗੀ ਹੱਸੀ ਜਾਵੇ ਬਹੁਤ ਪ੍ਰਸੰਨ ਹੋ ਕੇ ਹੱਸੀ ਜਾਵੇ ਮਹਾਂਪੁਰਸ਼ਾਂ ਨੇ ਬੜੇ ਪਿਆਰ ਨਾਲ ਆ ਕੇ ਜਾ ਕੇ ਆਖਿਆ ਯੋਗੀ ਜੀ ਅੱਜ ਬੜੇ ਖੁਸ਼ ਹੋ ਅੱਜ ਬੜੇ ਆਨੰਦ ਹੋ ਅੱਜ ਬੜੇ ਮੁਸਕਰਾ ਰਹੇ ਹੋ ਉਸ ਬ੍ਰਹਮ ਦਾ ਦੀਦਾਰ ਹੋਇਆ ਬ੍ਰਹਮ ਦਾ ਦਰਸ਼ਨ ਹੋ ਗਿਆ ਤੁਹਾਨੂੰ ਜਿਸ ਵਾਸਤੇ ਕੰਨ ਪੜਾਏ ਯੋਗ ਕਮਾਇਆ ਕਹਿਣ ਲੱਗੇ ਜੀ ਹੱਸਾਂ ਕਿਉਂ ਨਾ ਚਾਂਦਨੀ ਚੌਕ ਵਿਚ ਨਾਚ ਗਾਣਾ ਹੋ ਰਿਹਾ ਵਿਸ਼ਵਾ ਮੁਜਰਾ ਕਰ ਰਹੀ ਹੈ ਔਰ ਮੁਜਰਾ ਕਰਦਿਆਂ ਕਰਦਿਆਂ ਉਹਦੇ ਹੇਠੜੇ ਕੱਪੜੇ ਉਤਰ ਗਏ ਨੇ ਇਸ ਕਰਕੇ ਹੱਸ ਰਿਹਾ ਤਾਂ ਮਹਾਂਪੁਰਸ਼ਾਂ ਨੇ ਪਿਆਰ ਨਾਲ ਸਮਝਾਇਆ ਯੋਗੀ ਤੇ ਦੁਨੀਆਂ ਦਾ ਨਾਚ ਗਾਣਾ ਦੇਖੇ ਪਿਆਲਾ ਖੋਸਰੀ ਯੋਗੀ ਦਾ ਤੇ ਕਰਮ ਹੈ ਸੰਸਾਰ ਦੀ ਹਰ ਇਸਤਰੀ ਨੂੰ ਆਪਣੀ ਬੇਟੀ ਆਪਣੀ ਮਾਂ ਸਮਝ ਕੇ ਉਹਦੇ ਪਰਦੇ ਕੱਢੇ ਜਾਂ ਕਿ ਕੋਈ ਅਚਾਨਕ ਬੇਪਰਦ ਹੋ ਗਿਆ ਹੈ ਤੇ ਉਹਦੀ ਬੇਪਰਦਤਾ ਦੇਖ ਕੇ ਹੱਸੇ ਕਾਸ਼ ਤੁਸੀਂ ਇਸ ਯੋਗ ਦੁਆਰਾ ਬ੍ਰਹਮ ਨੂੰ ਦੇਖਦੇ ਬ੍ਰਹਮ ਨੂੰ ਪਹਿਚਾਣਦੇ ਫਿਰ ਬਾਤ ਕਿਤਨੀ ਹੁੰਦੀ ਕਿ ਤੁਸੀਂ ਜਿੱਥੇ ਵੀ ਬੈਠੇ ਹੁੰਦੇ ਤੁਹਾਨੂੰ ਚਾਰ ਚੁਫੇਰੇ ਮਾਲਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਸ ਚੇਤਨ ਬ੍ਰਹਮ ਦਾ ਦੀਦਾਰ ਹੁੰਦਾ ਸਾਰਾ ਕੁਝ ਤਿਆਗ ਕੇ ਅਜੇ ਵੀ ਯੋਗ ਸਮਾਧੀ ਲਗਾ ਕੇ ਅਜੇ ਵੀ ਤੁਹਾਡਾ ਮਨ ਦੁਨੀਆ ਦੇ ਨਾਚ ਗਾਣੇ ਦੇਖ ਕੇ ਖੁਸ਼ ਹੋ ਰਿਹਾ ਯੋਗੀ ਚਰਨਾਂ ਤੇ ਟਹਿ ਪਿਆ ਉਹਦੀ ਆਹ ਨਿਕਲ ਗਈ ਕਹਿਣ ਲੱਗਾ ਬਖਸ਼ ਲਓ ਮੈਨੂੰ ਯੋਗ ਦੁਆਰਾ ਸਿੱਧੀਆਂ ਪ੍ਰਾਪਤ ਹੋਈਆਂ ਨੇ ਅਸਮਤਾਂ ਪ੍ਰਾਪਤ ਹੋਈਆਂ ਨੇ ਮੈਂ ਇਹੋ ਕੁਝ ਹੀ ਕਰਦਾ ਹਾਂ ਅੱਜ ਸਮਝ ਆਈਏ ਕਿ ਦੇਖਣਾ ਕੁਝ ਹੋਰ ਸੀ ਪਰ ਮਨਾ ਤੂੰ ਕੀ ਦੇਖ ਰਿਹਾ ਪਿਆਲਾ ਖੋਸ ਅਮਰ ਛਕਿਆ ਗੁਰੂ ਕਾ ਸਿੱਖ ਸਜ ਗਿਆ ਔਰ ਸਦਾ ਲਈ ਗੁਰਮਤ ਕਮਾ ਕੇ ਆਪਣੀ ਜ਼ਿੰਦਗੀ ਨੂੰ ਪ੍ਰਵਾਨ ਚਾੜ ਗਏ ਪਿਆਲਾ ਖੋਸ ਇਹੋ ਯੋਗੀ ਲੋਕ ਮਹੰਤ ਲੋਕ ਸਿੱਧੀਆਂ ਵਾਲੇ ਲੋਕ ਜਾਂ ਜੰਗ ਨੂੰ ਆਪਣੀਆਂ ਸ਼ਕਤੀਆਂ ਨਾਲ ਅਲੋਪ ਹੋ ਕੇ ਦੇਖ ਦੇਖ ਕੇ ਹੱਸਦੇ ਨੇ ਜੋ ਆਮ ਲੋਕਾਂ ਨੂੰ ਨਜ਼ਰ ਨਹੀਂ ਆਉਂਦੇ ਪਰ ਭੂਤ ਪ੍ਰੇਤ ਇਹ ਸਭ ਉਹਨਾਂ ਦੀ ਨਜ਼ਰ ਵਿਚ ਨੇ ਹੱਸ ਰਹੇ ਨੇ ਜੀ
ਉਤ ਪੁਜ ਛੰਦ
ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ
ਰਹਾਸੰ ਕਪਾਲੰ
ਤੇ ਕਹਿੰਦੇ ਨੇ ਕਪਾਲੀ ਕਾਲੀ ਦੇਵੀ ਆਪਣੇ ਹੱਥ ਵਿਚ ਆਤਮੀਆਂ ਦੇ ਖੋਪਰਾਂ ਦਾ ਖੋਪਰੀਆਂ ਦਾ ਖੱਪਰ ਲੈ ਕੇ ਕਪਾਲ ਖੱਪਰ ਉਪਰਲਾ ਸਿਰ ਜਿਹੜਾ ਹੈ ਕਹਿੰਦੇ ਨੇ ਕਪਾਲੀ ਉਪਰਲਾ ਸਿਰ ਦਾ ਹਿੱਸਾ ਯਾਨੀ ਖੋਪਰੀ ਖੋਪਰੀ ਨੂੰ ਪਕੜਨ ਵਾਲੀ ਜਿਹੜੀ ਕਾਲੀ ਦੇਵੀ ਹੈ ਰਹਾਸੰ ਖੁਸ਼ ਹੋ ਕੇ ਖੁੱਲ ਕੇ ਹੱਸ ਰਹੀ ਹੈ ਪ੍ਰਸੰਨ ਹੋ ਰਹੀ ਹੈ ਸੁਭਾਸੰ ਚਤਾਲੰ ਕਹਿੰਦੇ ਨੇ ਚਤਾਲੰ ਉਹ ਧਰਤੀ ਜਿਹੜੀ ਕਹਿੰਦੇ ਨੇ ਸੁਭਾਸੰ ਉਹ ਵਾਸਾ ਉਹ ਥਾਂ ਉਹ ਘਰ ਜਿਹੜਾ ਚਤਾਲ ਜ਼ਖਮਾਂ ਦਾ ਘਰ ਹੋਵੇ ਮੈਦਾਨੀ ਜੰਗ ਜਿਹੜਾ ਜ਼ਖਮਾਂ ਦਾ ਘਰ ਹੁੰਦਾ ਜਿੱਥੇ ਹਰ ਇੱਕ ਨੂੰ ਜ਼ਖਮੀ ਜ਼ਖਮ ਲੱਗਦੇ ਨੇ ਉਸ ਜ਼ਖਮਾਂ ਦੇ ਘਰ ਮੈਦਾਨੀ ਜੰਗ ਦੇ ਅੰਦਰ ਸੁਭਾਸੰ ਚਤਾਲੰ ਸੁਭਾਸੰ ਕਾ ਉਹ ਵਾਸ ਅਸਥਾਨ ਕਰ ਜ਼ਖਮਾਂ ਦਾ ਸ਼ਿਤਾਲਿੰ ਜ਼ਖਮਾਂ ਦਾ ਕਰ ਮੈਦਾਨੇ ਜੰਗ ਦੇ ਅੰਦਰ ਕਹਿੰਦੇ ਇਸ ਪ੍ਰਕਾਰ ਉਹ ਦੇਵੀ ਆਦਮੀਆਂ ਦੀਆਂ ਖੋਪਰੀਆਂ ਦੇ ਖੱਪਰ ਲੈ ਕੇ ਵਿਚਰਨ ਵਾਲੀ ਖੁਸ਼ ਹੋ ਕੇ ਦਿਲ ਖੋਲ ਕੇ ਪੂਰਾ ਪ੍ਰਸੰਨ ਹੋ ਕੇ ਹੱਸ ਰਹੀ ਹੈ
ਪ੍ਰਭਾਵਤ ਪ੍ਰਭਾਸੰ ਜਵਾਲੰ
ਤੇ ਕਹਿੰਦੀ ਉਹਦੀ ਜਿਹੜੀ ਪ੍ਰਭਾ ਸੋਭਾ ਹੈ ਮੁੱਖ ਤੋਂ ਜਦੋਂ ਚਮਕਦੀ ਏ ਇੰਜ ਪ੍ਰਤੀਤ ਹੁੰਦਾ ਜਿਵੇਂ ਅੱਗ ਚਮਕ ਰਹੀ ਹੋਵੇ ਜਵਾਲਨ ਜਿਵੇਂ ਅੱਗ ਚਮਕ ਰਹੀ ਹੋਵੇ
ਅਨਾਮੰ ਕਰਾਲੰ
ਤੇ ਕਹਿੰਦੇ ਨੇ ਅਨਾਮੰ ਹੋਰ ਕਿਤਨੇ ਲੋਕ ਸ਼ਕਤੀਆਂ ਵਾਲੇ ਭੂਤ ਪ੍ਰੇਤ ਬੈਤਾਲ ਜਿਹੜੇ ਨੇ ਉਹ ਵੀ ਅਨਾਮੰ ਜਿਨ੍ਹਾਂ ਦਾ ਕੋਈ ਨਾਂ ਨਹੀਂ ਜੋ ਰੋਗਾਂ ਤੋਂ ਰਹਿਤ ਕਰਾਲੰ ਭਿਆਨਕਤਾ ਦੇ ਨਾਲ ਨਿਰਤ ਕਰ ਰਹੇ ਨੇ
ਇਸ ਧਾਰੇ
ਬੜੇ ਭਿਆਨਕ ਰੂਪ ਧਾਰਨ ਕੀਤੇ ਨੇ ਕਲ ਯੋਗਣਾ ਨੇ ਭੂਤਾਂ ਪ੍ਰੇਤਾਂ ਨੇ
ਦੁਰੰਗ ਦੁੱਖ ਤਾਰੇ
ਤੇ ਕਹਿੰਦੇ ਨੇ ਸੂਰ ਬੀਰਾਂ ਨੇ ਦੁਰੰਗ ਦੁੱਖ ਤਾਰੇ ਜਿਹੜੇ ਦੁਰੰਗ ਕਠਨ ਬੇਅੰਤ ਜਿਹੜੇ ਕਠਨ ਦੁੱਖ ਸਨ ਸ਼ਹੀਦ ਹੋ ਕੇ ਧਰਮ ਯੁੱਧ ਵਿਚ ਜੂਝ ਕੇ ਉਹਨਾਂ ਨੇ ਆਪਣੇ ਆਪ ਨੂੰ ਤਾਰ ਲੈਣਾ ਕੀਤਾ ਹੈ ਭਿਆਨਕ ਦੁੱਖਾਂ ਦੇ ਸਾਗਰ ਤੋਂ ਕਲਕੀ ਅਵਤਾਰ ਨੇ ਸੂਰ ਬੀਰ ਧਰਮ ਯੁੱਧ ਦੇ ਅੰਦਰ ਲਿਆ ਕੇ ਤਾਰ ਦੇਣਾ ਕੀਤੇ ਨੇ ਪਾਰ ਉਤਾਰਾ ਕਰ ਦਿੱਤਾ ਸਰਨ ਨਹੀਂ ਉਧਾਰੇ ਜਿਹੜੇ ਸ਼ਰਨ ਵਿਚ ਪੈ ਗਏ ਸਰਨ ਨਹੀਂ ਉਧਾਰੇ ਜਿਹੜੇ ਸ਼ਰਨ ਪੈ ਗਏ ਉਹਨਾਂ ਦਾ ਉਧਾਰ ਕਰ ਦਿੱਤਾ ਕਲਕੀ ਅਵਤਾਰ ਨੇ ਉਹ ਬਖਸ਼ ਲਿੱਤੇ ਸਰਣੀ ਉਧਾਰੇ ਜਿਹੜੇ ਸ਼ਰਨ ਪੈ ਗਏ ਉਹ ਉਧਾਰ ਲੈਣਾ ਕੀਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਔਰ ਉਹ ਧਰਮੀ ਬਣ ਗਏ
ਅਗੀ ਪਾਪ ਟਾਰੇ
ਜਿਹੜੇ ਪਾਪੀਆਂ ਤੋਂ ਵੀ ਵੱਡੇ ਅਗੀ ਪਾਪੀ ਸਨ ਉਹਨਾਂ ਪਾਪੀਆਂ ਦੇ ਪਾਪ ਟਾਲ ਦਿੱਤੇ
ਦਿਪਹਿ ਜੋਤ ਜਵਾਲਾ
ਤੇ ਕਹਿੰਦੇ ਇਸ ਤਰੀਕੇ ਨਾਲ ਦਿਪਹਿ ਜੋਤ ਜਵਾਲਾ ਕਹਿੰਦੇ ਨੇ ਉਸ ਮੌਕੇ ਤੇ ਕਿ ਕਲਕੀ ਅਵਤਾਰ ਦੇ ਚਿਹਰੇ ਦੇ ਉੱਪਰ ਜੋਤ ਪ੍ਰਕਾਸ਼ ਰਹੀ ਏ ਜਿਵੇਂ ਜਵਾਲਾ ਅੱਗ ਦੀ ਲਾਟ ਲਟ ਲਟ ਕਰਕੇ ਬਲਦੀ ਹੈ
ਕਿਦੋਂ ਜਵਾਲ ਮਾਲਾ
ਕਿਦੋਂ ਅਥਵਾ ਜਾਂ ਕਲਕੀ ਅਵਤਾਰ ਨੇ ਆਪਣੇ ਮੱਥੇ ਦੇ ਉੱਪਰ ਜਵਾਲਾ ਅੱਗ ਦੀ ਮਾਲਾ ਜਿਹੜੀ ਏ ਉਹ ਮੋਤੀਆਂ ਵਾਂਗ ਪਰੋ ਕੇ ਪਾ ਲੈਣਾ ਕੀਤੀ ਜਿਵੇਂ ਮੋਤੀ ਪਰੋਏ ਹੋਣ ਇਵੇਂ ਅੱਗ ਦੀਆਂ ਚੰਗਿਆਰੀਆਂ ਜਿਹੜੀਆਂ ਨੇ ਅੱਗ ਦੇ ਅੰਗਿਆਰ ਮਾਨੂੰ ਪਰੋ ਕੇ ਉਹਨਾਂ ਨੇ ਆਪਣੇ ਮੱਥੇ ਤੇ ਆਪਣੇ ਚਿਹਰੇ ਤੇ ਲਟਕਾਏ ਹੋਏ ਨੇ ਜਿਵੇਂ ਆਮ ਇੱਥੇ ਬੱਤੀਆਂ ਜਗਦੀਆਂ ਨੇ ਬਲਬ ਰਾਤ ਨੂੰ ਜਗਦੇ ਹੋਏ ਨੇ ਇਵੇਂ ਵਿਖਾਈ ਦਿੰਦੇ ਨੇ ਦੋ ਸੁੰਦਰ ਦਿੰਦੇ ਨੇ ਇਵੇਂ ਜਾਣੋ ਕਿਦੋ ਅਕਿਦੋ ਦਾ ਅਰਥ ਹੈ ਅਥਵਾ ਜਾਂ ਕਲਕੀ ਅਵਤਾਰ ਦੇ ਮੱਥੇ ਤੇ ਜਵਾਲ ਅਗਨੀ ਦੀ ਮਾਲਾ ਜਿਹੜੇ ਮਣ ਕੇ ਅੰਗਿਆਰਾ ਵਾਂਗ ਬਣ ਕੇ ਚਮ ਕਰੇਗੇ ਦਮ ਕਰੇਗੇ ਭਾਵ ਜਿਹੜਾ ਮੱਥਾ ਅਗਨੀ ਦੇ ਵਾਂਗ ਉਹਨਾਂ ਦਾ ਲੱਠ ਲੱਠ ਕਰਕੇ ਬਲ ਰਿਹਾ ਤੇ ਜਗ ਰਿਹਾ ਹੈ
ਮਨੋ ਜਵਾਲ ਵਾਲਾ
ਜਾਂ ਮਾਨੋ ਇਸ ਤਰੀਕੇ ਨਾਲ ਜਿਵੇਂ ਜਵਾਲ ਅਗਨੀ ਦੀ ਵਾਲਾ ਹਵਾ ਹੋਵੇ ਔਰ ਘੁੰਮਣ ਘੇਰੀ ਜਿਸ ਨੂੰ ਪੰਜਾਬ ਦੇ ਲੋਕ ਕਹਿੰਦੇ ਨੇ ਵਾਓ ਬਰੋਲਾ ਉਹ ਇਕੱਠੀ ਹੋਈ ਹਵਾ ਚਾਰ ਚੁਫੇਰੇ ਘੁੰਮਦੀ ਏ ਇਸੇ ਤਰੀਕੇ ਨਾਲ ਮਾਨੋ ਅੱਗ ਦਾ ਵਾਹ ਬਰੋਲਾ ਹੈ ਕਲਕੀ ਅਵਤਾਰ ਦਾ ਚਿਹਰਾ ਚਾਰ ਚੁਫੇਰੇ ਇਸ ਪਾਸੇ ਦੇਖੋ ਉਹਨਾਂ ਦੇ ਚਿਹਰੇ ਤੇ ਜਲਾਲ ਨੂਰ ਹੀ ਨੂਰ ਅੱਗ ਦੇ ਵਾਂਗ ਪ੍ਰਜਵਲਿਤ ਹੋ ਰਿਹਾ ਬਲ ਰਿਹਾ ਹੈ
ਸੰਪੂਰਨ ਕਰਾਲਾ
ਸਰੂਪੰ ਕਰਾਲਾ ਉਸ ਮੌਕੇ ਤੇ ਬਹੁਤ ਭਿਆਨਕ ਸਰੂਪ ਹੈ ਕਲਕੀ ਅਵਤਾਰ ਦਾ ਔਰ ਸੂਰ ਵੀਰਾਂ ਦਾ ਕਰਾਲਾ ਭਿਆਨਕ ਸਰੂਪਮ ਸਰੂਪ ਕਲਕੀ ਅਵਤਾਰ ਦਾ ਸਰੂਪ ਉਸ ਮੌਕੇ ਤੇ ਬਹੁਤ ਭਿਆਨਕ ਹੈ
ਧਰੇ ਖੱਗ ਪਾਣੰ
ਸੂਰ ਵੀਰਾਂ ਨੇ ਆਪਣੇ ਹੱਥ ਵਿਚ ਖੜਗ ਕਿਰਪਾਨ ਦੁਤਾਰੇ ਖੰਡੇ ਪਕੜੇ ਹੋਏ ਹਨ
ਤੇ ਉਹ ਲੋਕ ਮਾਣੰ
ਸੂਰ ਵੀਰਾਂ ਨੇ ਆਪਣੇ ਹੱਥਾਂ ਵਿਚ ਵੱਡੇ ਵੱਡੇ ਖੱਗ ਕਿਰਪਾਨ ਖੰਡੇ ਧਰੇ ਪਕੜਨੇ ਰੱਖਣਾ ਕੀਤੇ ਨੇ ਤੇ ਹੁਣ ਲੋਕ ਮਾਣੰ ਇਵੇਂ ਕਹਿੰਦੇ ਤਿੰਨਾਂ ਲੋਕਾਂ ਵਿਚ ਕਲਕੀ ਅਵਤਾਰ ਦਾ ਮਾਨ ਤੇ ਸਨਮਾਨ ਹੋ ਰਿਹਾ ਹੈ
ਦਯੰਗ ਦੀਹੀ ਦਾਨੰ
ਦੂਸਰੇ ਪਾਸੇ ਦਯੰਗ ਦੀਹੀ ਦਾਨੰ ਕਲਕੀ ਅਵਤਾਰ ਨੇ ਦੀਹੀ ਵੱਡਾ ਦਾਨੰ ਦਾਨ ਦੀਹੀ ਦਿੱਤਾ ਕਲਕੀ ਅਵਤਾਰ ਨੇ ਉਸ ਮੌਕੇ ਤੇ ਜਿਹੜੇ ਲੋਕ ਸ਼ਰਨ ਵਿਚ ਆਏ ਜਾਂ ਹੋਰ ਵੀ ਕਮਜ਼ੋਰ ਸਨ ਜਿਨ੍ਹਾਂ ਦਾ ਧਨ ਧਾਮ ਘਰ ਬਾਰ ਸਾਰਾ ਕੁਝ ਲੁੱਟ ਕੇ ਧਰਮ ਦੇ ਵਿਰੋਧੀ ਖਾ ਗਏ ਸਨ ਉਹਨਾਂ ਨੂੰ ਦੀਹੀ ਵੱਡਾ ਵੱਡਾ ਦਾਨ ਦਿੱਤਾ
ਭਰੇ ਮੌਜ ਮਾਨੰ
ਤੇ ਕਹਿੰਦੇ ਨੇ ਉਸ ਮੌਕੇ ਤੇ ਮੌਜ ਖੁਸ਼ੀਆਂ ਵਿਚ ਬਈ ਬੜੀ ਮੌਜ ਹੈ ਪਿਆਰ ਨਾ ਖੋਸਰੀ ਵਾਲ ਬੜੀ ਮੌਜ ਹੈ ਜਿਹੜੇ ਮੁੰਡੇ ਪੰਜਾਬ ਵਿਚ ਰਹਿੰਦੇ ਨੇ ਜਾਂ ਬੱਚੀਆਂ ਰਹਿੰਦੇ ਨੇ ਉਹ ਸਮਝਦੇ ਨੇ ਬੜੀ ਮੌਜ ਹੈ ਇੰਗਲੈਂਡ ਵਿਚ ਇਥੇ ਬੱਚੀਆਂ ਨੂੰ ਪੁੱਛੋ ਤੇ ਉਹ ਕਹਿੰਦੀਆਂ ਨੇ ਮਾਵਾਂ ਤੇ ਸਮਝਦੀਆਂ ਨੇ ਧੀ ਗਈ ਇੰਗਲੈਂਡ ਤੇ ਮੌਜਾਂ ਕਰਦੀ ਹੋਵੇਗੀ ਛੇ ਅੱਠ ਘੰਟੇ ਫੈਕਟਰੀ ਦਾ ਕੰਮ ਤੇ ਫਿਰ ਘਰ ਦਾ ਕੰਮ ਕਰਦੇ ਹਾਂ, ਆ ਕੇ ਮੌਜ ਹੈ ਇੱਥੇ ਪਿਆਰ ਨਾਲ ਖੋਸਰੀ ਨਾਲ ਮੌਜ ਖੁਸ਼ੀ ਨੂੰ ਕਹਿੰਦੇ ਨੇ। ਕਹਿੰਦੇ ਨੇ ਇਸ ਤਰੀਕੇ ਨਾਲ ਕਲਕੀ ਅਵਤਾਰ ਮੌਜ ਖੁਸ਼ੀ ਵਿੱਚ ਮਾਨ ਵਿੱਚ ਆਪ ਵੀ ਭਰੇ ਹੋਏ ਨੇ ਔਰ ਉਹਨਾਂ ਦੇ ਪਿੱਛੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਜੇਤੂ ਜੁੱਧ ਜੇਤੂ ਸੂਰਬੀਰ ਵੀ ਖੁਸ਼ੀ ਵਿੱਚ ਮਾਨ ਵਿੱਚ ਭਰੇ ਹੋਏ ਨੇ, ਚੜ੍ਹਦੀ ਕਲਾ ਵਿੱਚ ਨੇ। ਅਜਨ ਛੰਦ ਇੱਕ ਹੋਰ ਛੰਦ ਦਾ ਨਾਮ ਵਰਣਨ ਕਰ ਰਹੇ ਨੇ ਜੀ।
ਅਜੀਤੇ
ਜੀਤ ਜੀਤ ਕਹਿ ਜਿਹੜੇ ਅਜਿੱਤ ਸਨ ਜਿਹੜੇ ਕਹਿੰਦੇ ਸਨ ਅਸੀਂ ਨੀ ਜਿੱਤੇ ਜਾਣਾ ਉਹਨਾਂ ਨੂੰ ਜਿੱਤ ਜਿੱਤ ਕੇ
ਅਪੀਰੀ ਭਾਜੇ ਪੀਰ
ਜਿਹੜੇ ਅਪੀਰੀ ਭੈ ਤੋਂ ਰਹਿਤ ਸਨ ਨਿਰਭੈ ਉਹ ਕਹਿੰਦੇ ਨੇ ਭੈ ਸਹਿਤ ਹੋ ਕੇ ਕਾਇਰ ਹੋ ਕੇ ਭੱਜ ਗਏ
ਸਧਾਰੇ ਚੀਨ ਰਾਜ ਪੈ
ਉਹ ਜਿਹੜੇ ਕਿਉਂਕਿ ਉੱਤਰ ਦੀ ਤਰਫ ਪਿਆਨਾ ਕੀਤਾ ਚੌਥੀ ਦਿਸ਼ਾ ਜਿਹੜੀ ਉਹ ਜਿੱਤਣਾ ਚਾਹੁੰਦੇ ਨੇ ਕਿਉਂਕਿ ਤਿੰਨ ਦਿਸ਼ਾਵਾਂ ਦੇ ਅਣਗਿਣਤ ਮੁਲਕ ਤੇ ਸਾਰੀਆਂ ਦਿਸ਼ਾਵਾਂ ਤਿੰਨੇ ਦਿਸ਼ਾਵਾਂ ਦੇ ਸੰਪੂਰਨ ਮੁਲਕ ਕਲਕੀ ਅਵਤਾਰ ਨੇ ਫਤਿਹ ਕਰ ਲਿੱਤੇ ਨੇ ਜਿੱਤ ਲਿੱਤਾ ਹੈ। ਸੰਸਾਰ ਦਾ ਸਿਰਫ ਚੌਥਾ ਹਿੱਸਾ ਜਿੱਤਣਾ ਬਾਕੀ ਰਹਿੰਦਾ ਉਹ ਹੈ ਉੱਤਰ ਦੀ ਤਰਫ ਉਸ ਪਾਸੇ ਹਮਲਾ ਕੀਤਾ ਉਹ ਜਿਹੜੇ ਭੱਜ ਗਏ ਸਨ ਕਾਇਰ ਹੋ ਕੇ ਉਹ ਕਿੱਥੇ ਗਏ ਸੁਣੋ ਨਾ ਧਿਆਨ ਨਾਲ ਸੁਣਨਾ ਔਰ ਸਮਝਣਾ ਜੀ।
ਸਧਾਰੇ ਚੀਨ ਰਾਜ ਪੈ
ਉਹ ਸਾਰੇ ਚੀਨੀ ਚੀਨ ਦੇ ਰਾਜੇ ਦੇ ਪਾਸ ਚਲੇ ਗਏ ਜਿਹੜੇ ਬੱਚੇ ਭੱਜੇ ਉਹ ਕਹਿਣ ਲੱਗੇ ਵੀ ਚਲੋ ਚੀਨ ਵਿੱਚ ਚੱਲਦੇ ਹਾਂ ਉੱਥੇ ਕੋਈ ਖਤਰਾ ਨਹੀਂ ਉੱਥੇ ਕੋਈ ਡਰ ਨਹੀਂ ਚੀਨੇ ਬੜੇ ਬਹਾਦਰ ਨੇ ਚੀਨੇ ਜਿਹੜੇ ਨੇ ਉਹ ਬੜੇ ਬਲਵਾਨ ਨੇ ਉਹਨਾਂ ਦੀ ਬੜੀ ਸ਼ਕਤੀ ਹੈ ਉਹ ਚਾਹਣ ਤਾਂ ਰਸ਼ੀਆ ਨੂੰ ਅੱਖਾਂ ਦਿਖਾ ਦੇਣ ਚਾਹਣ ਤਾਂ ਅਮੈਰੀਕਾ ਨੂੰ ਅੱਖਾਂ ਦਿਖਾ ਦੇਣ ਚੱਲ ਨਾ ਖੋਸਰੀ ਲਾ ਤਾਕਤ ਉਹ ਹੁੰਦੀ ਹੈ ਜਿਸ ਦੇ ਸਾਹਮਣੇ ਤਾਕਤ ਚੁੱਕ ਜਾਵੇ ਜਿਸ ਤਾਕਤ ਉਹ ਜਿਸ ਦੇ ਸਾਹਮਣੇ ਤਾਕਤ ਸਲਾਮ ਕਰੇ ਇਸ ਲਈ ਦੋਨਾਂ ਵੱਡੀਆਂ ਤਾਕਤਾਂ ਚਾਈਨਾ ਵੱਲ ਝੁਕਾਓ ਰੱਖਦੀਆਂ ਨੇ ਵੀ ਉਹ ਸਾਡੇ ਨਾਲ ਰਲ ਜਾਵੇ ਉਹ ਸਾਡੇ ਨਾਲ ਰਲ ਜਾਵੇ ਉਹ ਕਹਿੰਦੇ ਨਹੀਂ ਆਪਾਂ ਵੱਖਰੇ ਹੀ ਰਹਿਣਾ ਪਿਆਰ ਨਾਲ ਖੋਸਰੀ ਲਾ ਕਿਸੇ ਨਾਲ ਨਹੀਂ ਰਲਣਾ ਕਿਸੇ ਦੇ ਨਾਲ ਚੱਲਣਾ ਨਹੀਂ ਕਿਸੇ ਨਾਲ ਮਿਲਵਰਤਨ ਨਹੀਂ ਕਰਨੀ ਆਪਣੀ ਮਰਜ਼ੀ ਨਾਲ ਚੱਲਾਂਗੇ ਜਿਹਨੂੰ ਸਾਡੀ ਜ਼ਰੂਰਤ ਹੈ ਉਹ ਆਵੇ ਅਸੀਂ ਕਿਉਂ ਜਾਈਏ ਪਿਆਰ ਨਾਲ ਖੋਸਰੀ ਲਾ। ਇਸ ਲਈ ਚਾਈਨਾ ਦੇ ਸਿਆਸਤਦਾਨ ਦੁਨੀਆਂ ਭਰ ਵਿੱਚ ਬਹੁਤ ਘੱਟ ਟੂਰ ਕਰਦੇ ਨੇ ਬਾਕੀ ਮੁਲਕਾਂ ਦੇ ਹੁਕਮਰਾਨਾਂ ਨਾਲ ਬੇਨਤੀ ਕਰ ਰਿਹਾ ਸਾਂ ਉਹ ਸਾਰੇ ਦੌੜ ਕੇ ਨੱਸ ਕੇ ਚੀਨ ਦੇ ਰਾਜੇ ਦੇ ਪਾਸ ਹੁਕਮਰਾਨਾਂ ਦੇ ਪਾਸ ਚਲੇ ਗਏ
ਸਥੋਈ ਸਰਬ ਸਾਥ ਕਹਿ
ਤੇ ਸਥੋਈ ਸਰਬ ਸਾਥ ਕਹਿ ਸਥੋਈ ਕਹਿੰਦੇ ਨੇ ਸਥਿਰ ਰਹਿਣ ਵਾਲੇ ਜਿਹੜੇ ਹਿਲਦੇ ਜੁਲਦੇ ਨਹੀਂ ਸਨ ਉਹਨਾਂ ਸਾਰਿਆਂ ਸੂਰਬੀਰਾਂ ਨੂੰ ਆਪਣੇ ਨਾਲ ਲੈ ਕੇ ਉਹ ਵੀ ਅਗਾਂਹ ਚਲੇ ਗਏ ਵੀ ਆਓ ਕਲਕੀ ਅਵਤਾਰ ਦੇ ਸਾਹਮਣੇ ਠਹਿਰਨਾ ਮੁਸ਼ਕਿਲ ਹੈ ਕੀ ਚਾਈਨਾ ਵਿੱਚ ਚਲੇ ਜਾਈਏ ਆਪਣੀ ਜਾਨ ਬਚਾ ਲਵਾਂਗੇ। ਧਮਕੇ ਰਾਜ ਧਾਰਿਕ ਹੈ ਰਾਜ ਧਾਰਨ ਕਰਨ ਵਾਲੇ ਜਿਹੜੇ ਬਾਦਸ਼ਾਹ ਸਨ ਉਹਨਾਂ ਦੇ ਸੂਰਬੀਰ ਜਿਹੜੇ ਸਨ ਉਹ ਬੜੇ ਕ੍ਰੋਧ ਵਿੱਚ ਆਏ ਕਿ ਚਲੋ ਕਲਕੀ ਅਵਤਾਰ ਦੇ ਸਾਹਮਣੇ ਚੱਲੀਏ ਨੱਸ ਕੇ ਜਾਣਾ ਤੇ ਬਹਾਦਰੀ ਸੂਰਬੀਰ ਤਾਂ ਨਹੀਂ।
ਰਜੀਲੇ ਰੋਵਾਰੀ
ਕਾ ਰਜੀਲੇ ਜਿਹੜੇ ਬਹੁਤ ਹਠੀਲੇ ਸਨ ਬੜੇ ਹਠੀਏ ਸਨ ਜਿਹੜੇ ਬਹੁਤ ਹੀ ਗੁੱਸੇ ਵਾਲੇ ਸਨ ਆਪਣੇ ਗੁੱਸੇ ਵਿੱਚ ਭਰਪੂਰ ਹੋ ਕੇ ਚੱਲ ਪਏ ਕਾਟੀਲੇ ਕਾਮ ਰੂਪਾ ਕੇ ਕਾਮਰੂ ਆਸਾਮ ਦੇ ਇਲਾਕੇ ਤੇ ਬੰਗਾਲ ਦੇ ਦਰਮਿਆਨ ਇਹ ਇਲਾਕਾ ਕਾਮਰੂਪ ਜਿੱਥੇ ਪਹੁੰਚ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਮੌਕੇ ਤੇ ਮੇਦਨੀ ਰਾਜਾ ਰਾਮ ਸਿੰਘ ਅਤੇ ਦੂਸਰੇ ਰਾਜੇ ਦਾ ਸਮਝੌਤਾ ਕਰਵਾ ਕੇ ਤੋਬੜੀ ਸਾਹਿਬ ਉਹਨਾਂ ਦੀਆਂ ਚਾਲਾਂ ਦੁਆਰਾ ਇੱਕ ਥਣਾ ਬਣਾਇਆ ਗਿਆ ਜਿਸ ਉੱਪਰ ਬੈਠ ਕੇ ਹਜ਼ੂਰ ਨੇ ਦੋਨਾਂ ਦੀ ਏਕਤਾ ਸਾਂਝ ਕਰਵਾ ਦਿੱਤੀ। ਪਿਆਰ ਨਾਲ ਖੋਸਰੀ ਲਾ ਉਸ ਕਾਮਰੂਪ ਕਹਿੰਦੇ ਜ਼ਿਲ੍ਹਾ ਕਾਮਰੂਪ ਵੀ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਖਿਆਲ ਹੈ ਇਹ ਇਲਾਕਾ ਇਹ ਦੇਸ਼ ਇਹ ਮੁਲਕ ਕਿਸੇ ਮੌਕੇ ਤੇ ਜੰਤਰਾਂ ਮੰਤਰਾਂ ਟੂਣਿਆਂ ਟਾਣਿਆਂ ਵਿੱਚ ਬੜਾ ਮਸ਼ਹੂਰ ਤੇ ਪ੍ਰਸਿੱਧ ਹੁੰਦਾ ਸੀ। ਇਹੋ ਇਲਾਕਾ ਸੀ ਜਿੱਥੇ ਮਰਦਾਨੇ ਨੂੰ ਉਹ ਭੇਡੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਯਤਨ ਕੀਤਾ ਗਿਆ। ਪਿਆਰ ਨਾਲ ਖੋਸਰੀ ਕਾਮਰੂਪ ਦੇ ਜਿਹੜੇ ਜੰਤਰੀ ਤੰਤਰੀ ਮੰਤਰ ਕਰਨ ਵਾਲੇ ਸੂਰਬੀਰ ਸਨ ਕਹਿੰਦੇ ਨੇ ਉਹ ਵੀ ਉਹਦੇ ਨਾਲ ਸ਼ਾਮਿਲ ਹੋ ਕੇ ਦੌੜਦੇ ਕਹਿੰਦੇ ਨੇ ਕੱਟਣ ਵਾਲੇ ਕਾਮਰੂਪ ਦੇ ਜਿਹੜੇ ਕਾਮਰੂਪ ਆਸਾਮ ਦੇ ਇਲਾਕੇ ਦੇ ਇਹਦਾ ਪ੍ਰਮੁੱਖ ਗੁਹਾਟੀ ਸ਼ਹਿਰ ਜਿਹੜਾ ਹੈ ਉਹ ਇਹਦੀ ਰਾਜਧਾਨੀ ਪਹਿਲਾਂ ਵੀ ਮੰਨਿਆ ਜਾਂਦਾ ਸੀ ਅੱਜ ਵੀ ਹੈ ਆਸਾਮ ਦੀ ਰਾਜਧਾਨੀ। ਕਹਿੰਦੇ ਨੇ ਇਹ ਦੁਸ਼ਮਣਾਂ ਨੂੰ ਕੱਟਣ ਵਾਲੇ ਕਾਮਰੂਪ ਦੇਸ਼ ਦੇ ਜਿਹੜੇ ਸੂਰਬੀਰ ਸਨ ਉਹ ਵੀ ਚਲੇ ਗਏ। ਇਸ ਤਰੀਕੇ ਨਾਲ ਕਲਕੀ ਅਵਤਾਰ ਨੇ ਚਾਈਨਾ ਤੇ ਹਮਲਾ ਕੀਤਾ ਚਾਈਨਾ ਦਾ ਬਾਦਸ਼ਾਹ ਚਾਈਨਾ ਦੀਆਂ ਫੌਜਾਂ ਚੀਨ ਦੇ ਲੋਕ ਜਿਵੇਂ ਕਲਕੀ ਅਵਤਾਰ ਦੇ ਨਾਲ ਯੁੱਧ ਕਰਨਗੇ ਉਹ ਅਸੀਂ ਕੱਲ ਸਰਵਣ ਕਰ ਸਕਾਂਗੇ।
ਰਾਜ ਧਾਰਿਕ
ਰਜੀਲੇ ਰੋਹ ਵਾਰਿਕ ਕਾਟੀਲੇ ਕਾਮ ਰੂਪਾ ਕੇ ਕਬੋਜ ਕਾਸ਼ਕਾਰੀ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਮਕੇ ਰਾਜ ਧਾਰੀ ਕੈ ਰਜੀਲੇ ਰੋਹ ਵਾਰੀ ਕੈ ਕਾਟੀ ਲੇ ਕਾਮ ਰੂਪਾ ਕੋ ਕੰਬੋਜ ਕਾਸ ਕਾਰੀ ਕੇ ਟਮਕੇ ਢੋਲ ਢਾਲੇ ਕੇ ਡਮਕੇ ਡੰਕ ਵਾਰੋ ਕੋ ਵਾਰੋ ਕੇ ਕਮਕੇ ਨੇਜ ਬਾਜਾ ਦੇ ਤੀਰ ਤਾਜਾ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ ਸਾਹਿਬ ਏ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਸੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਭਿੰਨਾ ਅੰਮ੍ਰਿਤ ਕੀਰਤਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰਕੇ ਆਨੰਦ ਮਾਣਿਆ ਹੈ। ਧਰਮ ਦੀ ਰੱਖਿਆ ਲਈ, ਧਰਮ ਦੀ ਪ੍ਰਫੁੱਲਤਾ ਲਈ, ਧਰਮ ਦੀ ਵਿਰੁੱਧਤਾ ਲਈ ਕਲਕੀ ਅਵਤਾਰ ਉਸੇ ਤਰੀਕੇ ਨਾਲ ਪ੍ਰਗਟ ਹੋਏ ਹਨ ਜਿਸ ਤਰ੍ਹਾਂ ਪ੍ਰਹਿਲਾਦ ਭਗਤ ਜੀ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਦੇ ਰੂਪ ਵਿੱਚ ਭਗਵਾਨ ਵਿਸ਼ਨੂੰ ਜੀ ਦੇ ਨਰਸਿੰਘ ਅਵਤਾਰ ਪ੍ਰਗਟ ਹੋਏ। ਉਹਨਾਂ ਨੇ ਤਿੰਨ ਦਿਸ਼ਾਵਾਂ ਸੰਸਾਰ ਦੇ ਤਿੰਨ ਹਿੱਸੇ ਫਤਿਹ ਕੀਤੇ ਹਨ। ਸੰਸਾਰ ਦਾ ਮੌਜੂਦਾ ਦੁਨੀਆਂ ਦਾ ਚੌਥਾ ਹਿੱਸਾ ਉੱਤਰ ਦਿਸ਼ਾ ਨੂੰ ਫਤਿਹ ਕਰਨ ਲਈ ਜਿਸ ਤਰੀਕੇ ਨਾਲ ਆਪਣੇ ਅਣਗਿਣਤ ਸਿਪਾਹੀਆਂ ਨਾਲ, ਆਪਣੇ ਅਣਗਿਣਤ ਸੂਰਬੀਰਾਂ ਬਹਾਦਰਾਂ ਨਾਲ ਉਹਨਾਂ ਨੇ ਉੱਤਰ ਦੀ ਤਰਫ ਉੱਤਰ ਦੀ ਦਿਸ਼ਾ ਵੱਲ ਚੜ੍ਹਾਈ ਕੀਤੀ ਹੈ। ਉਸ ਦਾ ਵਰਣਨ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਤਨੇ ਸੌ ਸਾਲ ਪਹਿਲਾਂ ਵਰਣਨ ਕਰਦਿਆਂ ਹੋਇਆਂ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਇਸ ਪ੍ਰਕਾਰ ਹਜ਼ੂਰ ਨੇ ਵਰਣਨ ਕੀਤਾ ਹੈ। ਆਈਏ ਹਜ਼ੂਰ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਪਹਿਲਾਂ ਪਾਠ ਸਰਵਨ ਕਰੀਏ, ਫਿਰ ਸਾਰੇ ਰਲ ਮਿਲ ਕੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਸਮ ਗ੍ਰੰਥ ਜੀ ਦਾ ਵਿਚਾਰ ਰਲ ਮਿਲ ਕੇ ਕਰੀਏ, ਜਿਸ ਨੂੰ ਅਸਾਂ ਗੁਰੂ ਕੇ ਸਪੁੱਤਰ ਹੋਣ ਦੇ ਬਾਵਜੂਦ ਵੀ ਇਸ ਖਜ਼ਾਨੇ ਵੱਲ ਧਿਆਨ ਦੇਣ ਦਾ ਯਤਨ ਨਹੀਂ ਕੀਤਾ। ਆਈਏ ਹਜ਼ੂਰ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਪਹਿਲੇ ਸਰਵਨ ਕਰੀਏ।
ਕਾਟੀ ਲੇ ਕਾਮ ਰੂਪਾ ਕੇ,
ਹਾਂ ਇੱਕ ਪੰਕਤੀ ਕੱਲ ਦੇ ਇੱਕ ਛੰਦ ਦੀ ਰਹਿ ਗਈ ਸੀ, ਇਸ ਕਾਰਨ ਹਜ਼ੂਰ ਦੇ ਉਸੇ ਹੀ ਛੰਦ ਦਾ ਅਸੀਂ ਵਿਚਾਰ ਆਰੰਭ ਕਰ ਰਹੇ ਹਾਂ, ਜਿਸ ਅੰਦਰ ਹਜ਼ੂਰ ਨੇ ਵਰਣਨ ਕੀਤਾ ਹੈ ਕਬੋਜ ਕਾਸਕਾਰੀ ਕੇ। ਕਬੋਜ ਇੱਕ ਇਲਾਕਾ ਹੈ, ਅਫਗਾਨਿਸਤਾਨ ਦਾ ਉੱਤਰਲਾ ਹਿੱਸਾ, ਜਿਸ ਨੂੰ ਕਬੋਜ ਇਲਾਕਾ ਕਹਿੰਦੇ ਹਨ। ਇਹਦੇ ਨਾਲ ਨਾਲ ਕੁਝ ਵਿਦਵਾਨਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਇੱਥੋਂ ਅਫਗਾਨਿਸਤਾਨ ਦੇ ਉੱਤਰ ਦੇ ਇਲਾਕੇ ਵੱਲੋਂ ਚੱਲ ਕੇ ਕੁਝ ਲੋਕ ਗੁਜਰਾਤ ਭਾਰਤ ਵਿੱਚ ਆਬਾਦ ਹੋਏ, ਉਹਨਾਂ ਨੂੰ ਕੰਬੋਜ ਵੀ ਕਹਿਣਾ ਸ਼ੁਰੂ ਕੀਤਾ ਗਿਆ, ਜੋ ਕਿਸੇ ਮੌਕੇ ਤੇ ਅਫਗਾਨਿਸਤਾਨ ਵਿੱਚ ਰਹਿੰਦਿਆਂ ਹੋਇਆਂ ਬਹੁਤ ਬਹਾਦਰ ਸਨ, ਬਹੁਤ ਹੀ ਸੂਰਬੀਰ ਸਨ। ਉਹਨਾਂ ਦੀ ਸੂਰਬੀਰਤਾ ਦੀ ਤਾਂ ਦੁਨੀਆਂ ਵਿੱਚ ਪ੍ਰਸਿੱਧ ਸੀ, ਪਰ ਗੁਜਰਾਤ ਵਿੱਚ ਆ ਕੇ ਉਹ ਬਿਲਕੁਲ ਗੁਜਰਾਤੀਆਂ ਵਰਗੇ ਸ਼ਾਂਤੀ ਪਸੰਦ, ਸਹਿਣਸ਼ੀਲਤਾ ਵਾਲੇ نرم دل بن گئے اور اس گجرات وچوں ہی کمبوج علاقے برادری دے جاتی دے لوگ سمچے بھارت وچ اتے پنجاب وچ بھی آباد ہوئے پر حضور گرو گوبند سنگھ جی مہاراج سور بیراں بہادراں دا ورنن کر رہے نے سما آوے گا کلکی اوتار اے علاقہ کیونکہ شبد پچھے بھی آ چکا ہے افغانستان دا اترلا علاقہ تمام عرباں دے ملک فتح پہلے ہی کر چکے نے تے جنہاں جنہاں نوں جتیا ہے انہاں انہاں ملکاں دے بادشاہ انہاں انہاں سٹیٹاں دے راجے اپنیاں فوجاں نال ہن کلکی اوتار دا ورودھ نہیں کردے بلکہ اودی حمایت وچ نال چلدے کیونکہ اصول بھی ایسا ہے جدوں کوئی راجہ کسے دوسری طاقت نوں جت لیندا ہے تاں لوڑ پین تو اس دی ساری فوجی شکتی نوں اسی طریقے دے نال او ورتدا ہے حضور ورنن کردے نے اسی طرح کبوج کاشکاری کے کبوج افغانستان دے اتر دے علاقے دے جڑے کبوج سور بیر بہادر پٹھان سن او بھی کلکی اوتار دے نال نال اتر دی دشا نو فتح کرن واسطے چلے نے کاشکاری کے کاشگر ایک دیش دا نام ہے جو ترکستان دے نال سبند رکھدا ہے ترکستان دا ایک شہر بھی کاشگر ہے جو جغرافیے دے حساب مطابق دنیا دا نقشہ دیکھیے یا انہاں ملکاں دی ہسٹری پڑھیے تاں اے نام سانو ملن گے پراپت ہون گے حضور نے صرف سنکھیپ طور تے نام لے دتے نے دیشاں دے یا مشہور شہراں دے بینتی کیتی جا رہی سی کہ اس طریقے دے نال او جڑے سور بیر کاشکاری دے علاقے دے نے یعنی کاشکر دے علاقے دے سور بیر بہادر جو ترکستان وچ ایک حصہ ایک علاقہ ہے اس علاقے دے سور بیر جو بہت بہادر ہیں او کاشکار دیش دے شہر دے رہن والے سور بیر بہادر بھی کلکی اوتار دے نال نال چلے نے جی
ٹمکے ٹول ڈالے کے
دے کہندے نے وڈے وڈے ٹول کیونکہ جس طرح خوشی دے موقع تے ٹول وجائے جاندے نے جنگ دے موقع تے بھی وجے ٹول نگارے دلاں مقابلہ چنڈی دیوار دشم گرنتھ نگارے بھی بجتے نے تے ٹول بھی بجتے نے ٹالے کے ٹالے ہوئے جنہاں دا ہیٹلا لوہا جڑا ہے او اکے ہی سنچے وچ ٹالیا گیا ہوئے کہندے نے او سور بیراں دے تائیں سور ویرتا دے وچ ٹالن والے جڑے ٹول سن او جور جور دی وجے انہاں ٹولاں تے ڈگے بجتے نے جور دیاں آوازاں ہندیاں نے
ٹمکے ڈنک وارو کے
تے کہندے نے اس طریقے نال ٹمکے ڈنک وارو کے تے جڑے نگاریاں تے ڈنکے جس ویلے چوٹاں لگدیاں ہن تا کہندے نے اس موقع تے ایک دوسرے سور بیر دے تائیں بشواں تے سرپاں دے وانگ ڈنگن والے جڑے سور بیر ہن کہندے نے انہاں دے تائیں اتشاہ دین واسطے نگارے جڑے نے او ٹمکے ٹمکدے نے جور دی آواز دے نال ٹولاں دے نال نال نگارے بھی ٹمکدے نے نگارے بھی وجدے ہن
کمنکے نیج باجا دے
کمنکے نیج باجے کے باجا کے کہندے نے کہ ایسے نیجیاں والے جڑے سور بیر نے انہاں نوں اتشاہ دین واسطے جنگ دی تنی دا جنگ دی لے دا ایک خاص واجا جس نوں مارو واجا کہندے نے او واجا جڑا گھم 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 کر کے وجدا ہے او دا وی تمکنا وجنا شروع ہو گیا
تمنکے تیر تاجا دے
تے کہندے نے تمنکے تیر تاجا دے کہندے نے تاجا ترکان دیش دے تاجا ترکان دیش دے جڑے کوڑے نے جڑے نمے نمے تاجے تاجے سجرے ہنے ہی لے کے آئے نے یعنی نمے کوڑے جنہاں نوں کوتل کوڑے بھی کیا جا سکدا ہے جنہاں تے اجے بہتی سواری نہیں کیتی جا سکدی جا ایویں کہیے کہ کوئی ودیا نمی کار کڈ کے لے آوے آ ایک گوری نے نمی کار کڈ کے لیاندی اور تین بچیاں دی قربانی دے دتی